श्री सतगुरु महाराज प्रभ सुनिए हित जतेक अमन कर्ण अर बलि में संचय बन तितेक।
वाहिगुरु जी का खालसा, वाहिगुरु जी की फतेह। परम सत्कार योग, सम्मान योग, गुरु का खास रूप, गुरु खालसा, साध संगत, सतगुरु गरीब नवाज, अंतर्यामी, पत पावन भगत बच्छल गुरुदेव श्री गुरु ग्रंथ साहब जी के पवित्र चरणा च हाजरियां भर के कत्तर होके अज महान शहीद शहीद भाई तारू सिंह जी का शहीदी दिहाड़ा बहुत ही श्रद्धा भावना आस्था ते सत्कार सहित मना रहे। अज दे दिन भाई साहब भाई तारू सिंह जी ने लाहौर की धरती ते संमत बिक्रमी 1802 शहादत का जाम प्राप्त किया। श्री अमृतसर साहब जिले विच पूला नगर है। भाई तारू सिंह जी उस नगर के रहण वाले सन। निरंजनिया भगत जो उस वेले सिंघा का विरोधी सी, खालसे का दुश्मन सी, और बड़े सिंह ने शहीद करवाए सन, इसे ने खान बहादुर जकरिया खां दे कन्न भरे। जदों खान बहादुर जकरिया खां सूबे लाहौर ने पुछया सी कि सिंघां नूं रोटी कौन खवाउंदा, इन्हे आख्या जी बड़े ने, उन्हां विचों इक पूले पिंड दा रहण वाला तारू सिंह भी। जकड़िए ने उसे वक्त 20 सिपाही ते कुछ ऐदी भाई तारू सिंह जी नूं पकड़न वास्ते भेज दिते। पूले नगर आ के भाई तारू सिंह जी नूं इन्हां ने गिरफ्तार किया और भाई साहब जी नूं गिरफ्तार करके उन्हां दी भैण बीबी तारू सी उन्हूं भी नाल गिरफ्तार कर लिया। लाहौर नूं टुर पए ते रस्ते च पड़ाणा नगर है, इत्थे भाई साहब जी नूं इन्हां ने रात रखिया। ਉਥੋਂ ਦੀ ਸੰਗਤ ਨੇ ਨਾਲ ਰਲ ਕੇ ਭਾਈ ਸਾਹਿਬ ਦੀ ਭੈਣ ਬੀਬੀ ਤਾਰੂ ਨੂੰ ਤਾਂ ਛੁਡਾ ਲਿਆ, ਮਾਇਆ ਆਦਿਕ ਦੇ ਕੇ, ਸਿਪਾਹੀਆਂ ਨੂੰ ਲਾਲਚ ਦੇ ਕੇ। ਭਾਈ ਤਾਰੂ ਸਿੰਘ ਨੂੰ ਵੀ ਛੁਡਾ ਸਕਦੇ ਸਨ ਪਰ ਭਾਈ ਸਾਹਿਬ ਨੇ ਇਨਕਾਰ ਕਰ ਦਿੱਤਾ, ਕਹਿੰਦੇ ਅਸੀਂ ਤਾਂ ਹੁਣ ਸ਼ਹੀਦੀ ਪਾਉਣੀ। ਲਾਹੌਰ ਲੈ ਕੇ ਗਏ ਜਕਰੀਏ ਨੇ, ਬੜੇ ਲਾਲਚ ਦਿੱਤੇ, ਪਹਿਲਾਂ ਲੋਭ ਦਿੱਤੇ। ਭਾਈ ਸਾਹਿਬ ਜੀ ਆਪਣੇ ਨਿਸ਼ਚੇ ਤੋਂ ਡਾਵਾਂ ਡੋਲ ਨਹੀਂ ਹੋਏ ਔਰ ਇਹ ਬਚਨ ਕਿਹਾ ਕਿ ਮੇਰੀ ਸਿੱਖੀ ਸਤਿਗੁਰੂ ਜੀ ਕੇਸੀ ਸਵਾਸੀ ਨਿਭਾਉਣਗੇ। ਤੋ ਜਕਰੀਏ ਨੇ ਬੜੀ ਭੱਦੀ ਸ਼ਬਦਾਵਲੀ ਵਰਤੀ, ਕਹਿੰਦਾ ਬੜਾ ਮਾਣ ਕਰਦਾ ਕੇਸਾਂ ਤੇ, ਮੈਂ ਤੇਰੇ ਸਿਰ ਤੇ ਕੇਸ ਹੀ ਨਹੀਂ ਰਹਿਣ ਦਿਆਂ। ਭਾਈ ਸਾਹਿਬ ਨੇ ਆਖਿਆ ਤੂੰ ਕੀ ਖਾਲਸੇ ਦੇ ਸਿਰ ਤੇ ਕੇਸ ਨਾ ਰਹਿਣ ਦੇਵੇਂਗਾ, ਮੈਂ ਵੀ ਬਚਨ ਕਰਦਾ ਕਿ ਤੈਨੂੰ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਵਾਂ। ਭਾਈ ਸਾਹਿਬ ਜੀ ਦੇ ਕੇਸ ਕੱਟਣ ਵਾਸਤੇ ਜਦੋਂ ਨਾਈਆਂ ਨੂੰ ਅੱਗੇ ਕੀਤਾ ਪਰ ਨਾਈਆਂ ਦੇ ਦ੍ਰਿਸ਼ਟੀ ਅੰਨੀ ਹੋ ਗਈ, ਉਹ ਕੇਸ ਕੱਟ ਨਹੀਂ ਸਕੇ। ਮੋਚੀ ਨੂੰ ਸੱਦ ਕੇ ਸਣੇ ਕੇਸਾਂ ਦੇ ਭਾਈ ਸਾਹਿਬ ਜੀ ਦੀ ਖੋਪੜੀ ਸਿਰ ਤੋਂ ਵੱਖਰੀ ਕਰਾ ਦਿੱਤੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਇਸ ਅਸਹਿ ਕਸ਼ਟ ਨੂੰ ਗੁਰ ਸ਼ਬਦ ਦੇ ਆਸਰੇ ਸਹਿਣ ਕਰ ਲਿਆ। 26 ਸਾਲ ਦੀ ਚੜ੍ਹਦੀ ਜਵਾਨੀ ਸੀ ਭਾਈ ਤਾਰੂ ਸਿੰਘ ਦੀ, ਉਮਰ ਕੋਈ ਜ਼ਿਆਦਾ ਨਹੀਂ ਸੀ, 26 ਸਾਲ ਦੀ ਉਮਰ ਸੀ। ਭਾਈ ਸਾਹਿਬ ਜੀ ਬਾਹਰ ਚਲੇ ਗਏ, ਇਨ੍ਹਾਂ ਨੂੰ ਚੁੱਕ ਕੇ ਬਾਹਰ ਸੁਟਵਾ ਦਿੱਤਾ ਗਿਆ। ਉਸੇ ਦਿਨ ਹੀ ਜਕਰੀਏ ਨੂੰ ਬੰਨ ਪੈ ਗਿਆ ਪਿਸ਼ਾਬ ਦਾ। 22 ਦਿਨ ਭਾਈ ਤਾਰੂ ਸਿੰਘ ਜੀ ਖੋਪਰੀ ਲੈਣ ਤੋਂ ਬਾਅਦ ਜੀਵਤ ਰਹੇ 22 ਦਿਨ। ਹਾਲਾਂਕਿ ਖੋਪਰ ਲੈ ਜਾਏ, ਸਿਰ ਤੋਂ ਉਤੋਂ ਦਿਮਾਗ ਖਾਲੀ ਹੋ ਜਾਏ, ਖੋਪਰੀ ਵੱਖਰੀ ਹੋ ਜਾਏ ਤੇ ਬੰਦਾ ਕੁਝ ਘੰਟੇ ਵੀ ਜੀਵਤ ਨਹੀਂ ਰਹਿ ਸਕਦਾ, ਪਰ ਗੁਰਬਾਣੀ ਦੀ ਕਲਾ ਆਸਰੇ ਭਾਈ ਸਾਹਿਬ 22 ਦਿਨ ਜੀਵਤ ਰਹੇ। ਉਧਰ ਜਕਰੀਏ ਨੂੰ ਜਦੋਂ ਬੰਨ ਪਿਆ ਤੇ ਬਹੁਤ ਜ਼ਿਆਦਾ ਦੁਖੀ ਹੋਇਆ, ਵਿਆਕੁਲ ਹੋਇਆ, ਬੜੇ ਇਲਾਜ ਕਰਾਏ ਪਰ ਇਲਾਜ ਕੋਈ ਨੇਪਰੇ ਨਹੀਂ ਚੜਿਆ। ਫਿਰ ਖਾਲਸੇ ਦੀ ਸ਼ਰਨ ਪਿਆ, ਭਾਈ ਸੁਵੇਗ ਸਿੰਘ ਨੂੰ ਭੇਜਿਆ ਤੇ ਖਾਲਸੇ ਨੇ ਆਖਿਆ ਕਿ ਹੁਣ ਤਾਂ ਭਾਈ ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ ਵਿਚ ਵੱਜੇ ਤੇ ਇਹਦਾ ਕੁਝ ਇਲਾਜ ਹੋ ਸਕਦਾ ਕਿਉਂਕਿ ਭਾਈ ਤਾਰੂ ਸਿੰਘ ਨੇ ਬਚਨ ਕੀਤਾ। ਤੋ ਭਾਈ ਸਾਹਿਬ ਜੀ ਦੇ ਚਰਨਾਂ ਦੀ ਜੁੱਤੀ ਲੱਭੀ ਉਸ ਵਕਤ ਜਕੜੀਏ ਦੇ ਜਦੋਂ ਸਿਰ ਵਿਚ ਮਾਰੀ ਇਹਦਾ ਪਿਸ਼ਾਬ ਦਾ ਬੰਨ ਟੁੱਟ ਗਿਆ। ਇੱਦਾਂ ਜੁੱਤੀਆਂ ਖਾਂਦਾ ਹੋਇਆ ਹੀ ਜਕਰੀਆ ਉਸ ਵਕਤ ਆਪਣੇ ਪ੍ਰਾਣ ਤਿਆਗ ਗਿਆ। ਜਕੜੀਏ ਦੀ ਮੌਤ ਸੁਣ ਕੇ ਭਾਈ ਤਾਰੂ ਸਿੰਘ ਜੀ 22ਵੇਂ ਦਿਨ ਭਾਈ ਰਤਨ ਸਿੰਘ ਪੰਗੂ ਨੇ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਲ ਭਾਈ ਸਾਹਿਬ ਨੇ ਮੰਗਵਾ ਲਿਆ ਸੀ। ਉਸ ਜਲ ਨਾਲ ਭਾਈ ਤਾਰੂ ਸਿੰਘ ਜੀ ਨੇ ਇਸ਼ਨਾਨ ਕੀਤਾ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਅੱਜ ਦੇ ਦਿਨ ਭਾਈ ਸਾਹਿਬ ਜੀ ਜੋਤੀ ਆਪਣਾ ਸਰੀਰ ਤਿਆਗ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿਚ ਇਕਮਿਕ ਹੋ ਗਏ, ਜਿਨ੍ਹਾਂ ਨੂੰ ਅਰਦਾਸ ਵਿਚ ਆਪਾਂ ਰੋਜ਼ ਸਿਮਰਦੇ ਹਾਂ, ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਤੇ ਚਰਖੜੀਆਂ ਤੇ ਚੜੇ, ਓਪਰੀਆਂ ਲਵਾਈਆਂ ਤਨ ਆਰਿਆਂ ਨਾਲ ਚਿਰਾ, ਜਿਨ੍ਹਾਂ ਨੂੰ ਰੋਜ਼ ਅਰਦਾਸ ਵਿਚ ਸਿਮਰਦੇ ਹਾਂ, ਚੇਤੇ ਕਰਦੇ ਹਾਂ। ਜਦੋਂ ਖੋਪਰੀਆਂ ਲਾਉਣ ਦੀ ਗੱਲ ਆਉਂਦੀ ਉਦੋਂ ਭਾਈ ਤਾਰੂ ਸਿੰਘ ਜੀ ਦਾ ਧਿਆਨ ਆ ਜਾਂਦਾ ਹੈ। ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ। ਆਓ ਲੜੀਵਾਰ ਕਥਾ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਪ ਜੀ ਸਰਵਣ ਕਰ ਰਹੇ ਹੋ। ਕੇਸ਼ੋਦਾਸ ਪੰਡਿਤ ਸ੍ਰੀ ਅਨੰਦਪੁਰ ਸਾਹਿਬ ਆਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਓ ਭਗਤ ਕੀਤੀ ਹੈ, ਹਰ ਪ੍ਰਕਾਰ ਦੀਆਂ ਸਹੂਲਤਾਂ ਇਹਨੂੰ ਦਿੱਤੀਆਂ, ਲੰਗਰ ਪ੍ਰਸ਼ਾਦਾ ਇਹਦੇ ਵਾਸਤੇ ਡੇਰੇ ਤੇ ਭੇਜਿਆ। ਸਤਿਗੁਰਾਂ ਦੇ ਕੋਲ ਆਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਨਾਲ ਬਚਨ ਕੀਤਾ ਕਿ ਸ਼ੋਦਾਸ, ਅਸੀਂ ਦੇਵੀ ਪ੍ਰਗਟ ਕਰਨਾ ਚਾਹੁੰਦੇ ਹਾਂ, ਤੇਰੀ ਤੂੰ ਦੇਵੀ ਦਾ ਭਗਤ ਹੈ, ਦੇਵੀ ਦਾ ਪੁਜਾਰੀ ਹੈ, ਸੁਣਿਆ ਸਾਰੇ ਪੰਡਤਾਂ ਵਿਚੋਂ ਤੂੰ ਸਿਰਮੌਰ ਪੰਡਤ ਹੈ ਔਰ ਦੇਵੀ ਦੀ ਪੂਜਾ ਕਰਨੀ ਭਲੀ ਪ੍ਰਕਾਰ ਨਾਲ ਜਾਣਦਾ ਹੈ, ਔਰ ਤੂੰ ਜੇ ਦੇਵੀ ਪ੍ਰਗਟ ਕਰ ਸਕਦਾ ਤਾਂ ਦੱਸ, ਅਸੀਂ ਤੈਨੂੰ ਜੋ ਕੁਝ ਚਾਹੀਦਾ ਉਹ ਤੇਰੇ ਕੋਲ ਪਹੁੰਚਦਾ ਕਰਾਂਗੇ। ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਕੇਸ਼ੋਦਾਸ ਨੇ ਸੁਣੇ ਹਨ। ਸੁਣ ਕੇ ਕੇਸ਼ੋਦਾਸ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਸਮੱਗਰੀ ਦੱਸ ਰਿਹਾ ਕਿ ਹਵਨ ਵਾਸਤੇ, ਯੱਗ ਕਰਨ ਵਾਸਤੇ, ਦੇਵੀ ਪ੍ਰਗਟ ਕਰਨ ਵਾਸਤੇ ਕੀ ਕੁਝ ਚਾਹੀਦਾ। ਆਓ ਅੱਜ ਦੇ ਇਤਿਹਾਸ ਵਿਚ ਕਥਾ ਵਿਚ ਸਾਰਾ ਪ੍ਰਸੰਗ ਸਰਵਣ ਕਰੀਏ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ। ਅਸਲ ਵਿਚ ਸਤਿਗੁਰੂ ਜੀ ਅਕਾਲ ਪੁਰਖ ਦੀ ਜਿਹੜੀ ਵਿਆਪਕ ਸ਼ਕਤੀ ਹੈ, ਜਿਸ ਨੂੰ ਗੁਰਬਾਣੀ ਵਿਚ ਤਾਣ ਕਹਿ ਕੇ ਮਹਾਰਾਜ ਜੀ ਸੰਬੋਧਨ ਕਰਦੇ ਨੇ ਕਿ ਹੇ ਪ੍ਰਭੂ ਤੂੰ ਤਾਣ ਰੂਪ ਵੀ ਹੈ। ਉਹ ਤਾਣ ਦਾ ਮਤਲਬ ਹੁੰਦਾ ਸ਼ਕਤੀ। ਪਰਮੇਸ਼ਰ ਅਕਾਲ ਪੁਰਖ ਹੈ ਔਰ ਉਹ ਤਾਣ ਰੂਪ ਸ਼ਕਤੀ ਰੂਪ ਵੀ ਹੈ, ਤੇ ਸ਼ਕਤੀ ਰੂਪ ਹੋਣ ਕਰਕੇ ਜਦੋਂ ਸ਼ਕਤੀ ਰੂਪ ਕਰਕੇ ਵਿਆਪਕ ਹੁੰਦਾ ਫਿਰ ਉਹ ਸਰਵ ਸ਼ਕਤੀਮਾਨ ਬਣ ਜਾਂਦਾ, ਸ਼ਕਤੀ ਸੰਪੰਨ ਹੋ ਜਾਂਦਾ ਹੈ। ਉਸੇ ਸ਼ਕਤੀ ਨੂੰ ਸਤਿਗੁਰੂ ਜੀ ਨੇ ਕਿਹਾ ਗੁਰਦੇਵ ਮਾਤਾ ਗੁਰਦੇਵ ਪਿਤਾ। ਹੇ ਪ੍ਰਭੂ ਤੂੰ ਮੇਰੀ ਮਾਤਾ ਹੈ, ਹੇ ਗੁਰਦੇਵ ਤੂੰ ਮੇਰੀ ਮਾਤਾ। ਉਹ ਮਾਤਾ ਸ਼ਕਤੀ ਰੂਪ ਹੋ ਕਰਕੇ ਪਾਲਦੀ ਵੀ ਹੈ ਨਾ, ਪਰਮੇਸ਼ਰ ਸ਼ਕਤੀ ਰੂਪ ਹੋ ਕਰਕੇ ਮਾਂ ਬਣ ਕੇ ਪਾਲਦਾ ਵੀ ਹੈ। ਸਤਿਗੁਰੂ ਜੀ ਤਾਂ ਉਸ ਸ਼ਕਤੀ ਨੂੰ ਪ੍ਰਚੰਡ ਕਰਨਾ ਚਾਹੁੰਦੇ ਨੇ, ਪਰ ਕੇਸ਼ੋਦਾਸ ਵਰਗੇ ਪੰਡਿਤ ਜਿਹੜੇ ਸਨ ਇਹ ਤਾਂ ਕੇਵਲ ਮੂਰਤੀਆਂ ਦੇ ਭਗਤ ਸਨ, ਮੂਰਤੀ ਪੂਜਕ ਸਨ, ਤੇ ਇਹਨਾਂ ਦੀ ਉੱਥੇ ਤੱਕ ਗਮਤਾ ਨਹੀਂ। ਪਰ ਸਤਿਗੁਰੂ ਜੀ ਨੇ ਇਹਨਾਂ ਦਾ ਜਿਹੜਾ ਪਖੰਡ ਹੈ ਉਸ ਨੂੰ ਵੀ ਉਘੇੜ ਕੇ ਸਾਹਮਣੇ ਲਿਆਉਣਾ ਹੈ। ਉਹ ਸਾਰਾ ਪ੍ਰਸੰਗ ਅੱਗੇ ਸਮੇਂ ਸਮੇਂ ਨਾਲ ਆਪ ਜੀ ਸਰਵਣ ਕਰਦੇ ਰਹੋਗੇ। ਆਓ ਅੱਜ ਦਾ ਪਾਵਨ ਪ੍ਰਸੰਗ ਸਰਵਣ ਕਰੀਏ। ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਧਾਰਦਿਆਂ ਹੋਇਆ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਏਰਾ ਸ੍ਰੀ ਸਤਿਗੁਰ ਮਹਾਰਾਜ ਪ੍ਰਭ ਸੁਣੀਐ ਹੇਤ ਜਿਤੇਕ।
ਉਸ ਵਕਤ ਫਿਰ ਕੇਸ਼ੋਦਾਸ ਬ੍ਰਾਹਮਣ ਸਤਿਗੁਰੂ ਜੀ ਨੂੰ ਬੋਲ ਕੇ ਕਹਿਣ ਲੱਗਾ ਹੇ ਸਤਿਗੁਰੂ ਗਰੀਬ ਨਿਵਾਸ ਜੀ, ਤੁਸੀਂ ਦੇਵੀ ਪ੍ਰਗਟ ਕਰਨਾ ਚਾਹੁੰਦੇ ਹੋ ਔਰ ਉਹਦੇ ਵਾਸਤੇ ਤੁਸੀਂ ਮੇਰੀ ਇਹ ਸੇਵਾ ਲਾ ਰਹੇ ਹੋ, ਦੇਵੀ ਪ੍ਰਗਟ ਕਰਨ ਵਾਸਤੇ, ਪੂਜਾ ਕਰਨ ਵਾਸਤੇ, ਹਵਨ ਕਰਨ ਵਾਸਤੇ। ਸੁਣੋ ਮਹਾਰਾਜ ਜੀ, ਉਹਦੇ ਵਾਸਤੇ ਜੋ ਕੁਝ ਚਾਹੀਦਾ ਹੈ देवी प्रगट करने वास्ते जो शर्तां हन और जो समग्री चाहिदी है ओ मैं आप जी नूं दसदा हां।
हमन करने अर बली मैं संचय बनै सतेक।
महाराज हवन करने वास्ते फिर बलियां आदक भी देनियां पैंदियां ने देवी प्रगट करने लई। केशव दास दी अपनी निजी विचार जो सतगुरां नूं दस रहा है, कहिंदा जी हवन करन वास्ते फिर बलियां देण वास्ते अनेक प्रकार दियां वस्तुआं इकट्ठियां करनियां पैंदियां ने। जदो हवन करना उहदे वास्ते बड़ी वड्डी भारी समग्री चाहीदी है। महाराज पहला तां पैसा ही बड़ा चाहिदा हवन करन वास्ते, देवी प्रगट करन लई जिहड़ा हवन करना है उहदे वास्ते जिहड़ी समग्री चाहीदी है, उस समग्री वास्ते पैसा बड़ा खर्च हुंदा। इस करके पहला तां महाराज जी पैसा ही बहुत चाहिदा है।
जिसते सब कारज निरभैया,
जिहदे नाल इह सारा कारज निभणा, क्योंकि पैसे बिना माया बिना इह सारा काम नहीं होना। ए पूजा होनी है, हवन होना है, देवी प्रगट करने वास्ते इहदे वास्ते महाराज जी पैसा बहुत चाहिदा। पैसे बिना रुपये बिना कोई नहीं काम सबरदा, पैसा बहुत जरूरी है।
लाख अहूती दा बेत,
महाराज जी लखा प्रकार दियां अहूतियां दित्तियां जानी, कोई एक अहूती तां नहीं दित्ती जानी। हवन कुंड विच जदों बढ़ना उहदे विच लखा रुपये दी तां अहूती दित्ती जानी है, लखा ही अहूतियां दित्तियां जानियां ने।
मूल समग्री ले तन देत,
ओ जिन्नियां समग्रियां अहूती देण वास्ते चाहीदियां ने ओ सारियां मुल खरीदणियां पैणियां, उहदे वास्ते मुल लगणा। बड़ियां बड़ियां कीमती वस्तुआं जिहड़ियां ने हवन कुंड च पाईयां जानियां ने। पता नहीं किन्ने क जिहड़े ने गिरियां बदाम, पता नहीं किन्नियां क होर समग्रियां जिहड़ियां ने उस हवन कुंड च पैणियां ने। बड़ियां बड़ियां महंगियां जिहड़ियां वस्तुआं जिवें कस्तूरी आदिक बड़ियां महंगियां वस्तुआं ने ओह भी उस हवन कुंड विच पैणियां हन। ओह सारियां वस्तुआं खरीदण वास्ते हजारा नहीं लखा रुपया चाहिदा है।
लाखों की गिनती तब होए,
महाराज जदों ओह धन जदों असीं खरीदणियां ने वस्तुआं ते ओह लखा रुपये दे विच ओह सारियां वस्तुआं खरीदियां जाणियां हन।
सदा हजारन ते न सोए,
महाराज हजारा रुपया नाल गल नहीं बननी। जे तुसी आखो कि हजारा रुपया नाल ओह सारियां वस्तुआं खरीदियां जा सकदियां, उहनां वस्तुआं नूं खरीदण लई लखा रुपया चाहिदा। यानी कि हजारां विच ओह गल नहीं बननी, इह पैसा जिहड़ा खर्च होना है हजारां विच खर्च नहीं होना। यज्ञ करन वास्ते हवन करन वास्ते उत्थे लखा रुपया खर्च होवेगा हवन कुंड विच।
हुण छतरी शुद्ध साबित जानो,
फिर जिहने ओह हवन कराउणा है ओह छतरी हर प्रकार नाल शुद्ध होना चाहिदा। जिहड़े छतरी ने हवन कराउणा है, मैं तां हवन करांगा, पर जिसने कराउणा है जिवें तुसी कराउणा है, जिसने भी वह हवन करवाना है वह पूर्ण तौर ते शुद्ध होना चाहिए, पवित्र होना चाहिए।
निरपय आदि गुण मैं जिस मानो,
और उहदे विच निरपयता का गुण होना जरूरी है, क्योंकि जदों देवी प्रगट हुंदी है जिस वेले आहूतियां दित्तियां जांदियां ने जिहड़े छोटे दिल वाले लोग ने डर ही जांदे ने। इस करके जदों आहूतियां दित्तियां जाणियां ने देवी प्रगट करन वास्ते हवन कीता जाणा है ते जिसने हवन कराउणा एक तां उह शुद्ध होना चाहीदा, दूजा उहदे विच निर्भय आदिक दे जिहड़े गुण ने उह होने चाहीदे हन।
जब ते हवन करन लग परै तब ते नेम बिकम सब तरै,
जदों तों हवन आरंभ करना है उदों तों उस छत्री नूं जिहने हवन कराउणा है ओनू बड़े कठिन नियम धारण करने पैणगे, ओनू बड़े कठिन नियम जेडे ने धारण करने पैणगे।
ब्रह्मचर्य ते आदिक जे,
इतों तक के जेड़ा ब्रह्मचर्य आदिक है कि ब्रह्मचर्य की जेड़ी बिरती है ओ भी ओनू रखनी पवेगी।
मन दृढ़ राख न डोलन दे,
कल्ला ब्रह्मचर्य शरीर करके नहीं मन करके भी, मन नूं भी कदे डावा डोल नहीं होण देना, मन नूं भी दृढ़ करके रखना है और अपने मन नूं डोलन नहीं देना।
सर्ब रखीक जीत कर रे,
और ओ छत्री जिसने हवन करावाना है ओ अपने मन नूं भी जीत लवे और अपनियां इंद्रियां नूं भी जीत लवे, अपनियां इंद्रियां ते भी ओ काबू पा के इंद्रियां नूं भी जीत लवे।
सुने ना बहु किच मुख ना कह,
ना किसे नाल कोई गल करे ते ना किसे दी गल सुने, यानी कि बिल्कुल चुप चाप रहे जदों तक हवन होना है। बस ओ मंत्र जाप करी जावे, ਜਦੋਂ ਤੱਕ ਹਵਨ ਹੋਣਾ ਉਦੋਂ ਤੱਕ ਉਹ ਕਿਸੇ ਨਾਲ ਕੋਈ ਗੱਲ ਨਾ ਕਰੇ ਤੇ ਨਾ ਹੀ ਕਿਸੇ ਨਾਲ ਕੋਈ ਗੱਲ ਸੁਣੇ।
ਸੰਜਮ ਮੈਂ ਤਨ ਮਨ ਕੋ ਰੱਖੇ,
ਆਪਣੇ ਤਨ ਨੂੰ ਔਰ ਆਪਣੇ ਮਨ ਨੂੰ ਪੂਰਨ ਤੌਰ ਤੇ ਸੰਜਮ ਵਿਚ ਮਰਿਆਦਾ ਵਿਚ ਰੱਖੇ।
ਆਰਾਧਨ ਮੈਂ ਅਬਲਖੇ,
ਬਸ ਇਕ ਆਰਾਧਨਾ ਵਿਚ ਆਪਣਾ ਮਨ ਰੱਖੇ, ਕੇਵਲ ਇਕ ਆਰਾਧਨਾ ਵਿਚ, ਜਿਹੜੀ ਸ਼ਕਤੀ ਦੀ ਆਰਾਧਨਾ ਕਰਨੀ ਹੈ ਦੇਵੀ ਦੀ, ਉਹਦੀ ਆਰਾਧਨਾ ਵਿਚ ਆਪਣਾ ਮਨ ਇਕਾਗਰ ਕਰਕੇ ਰੱਖੇ।
ਅਬ ਕਲ ਯੁਗ ਕੋ ਕਾਲ ਕਰਾਲਾ,
ਮਹਾਰਾਜ ਜੀ ਇਹ ਛਤਰੀ ਦੀ ਇਹ ਬਿਰਤੀ ਹੋਣੀ ਚਾਹੀਦੀ ਹੈ ਜਿਹਨੇ ਹਵਨ ਕਰਾਉਣਾ, ਇਹ ਨਿਯਮ ਨੇ ਉਹਦੇ ਵਾਸਤੇ। ਪਰ ਮਹਾਰਾਜ ਹੁਣ ਕਲਯੁਗ ਦਾ ਸਮਾਂ, ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਬੜਾ ਕਰਾਲ ਹੈ।
ਮੈਂ ਮਨ ਸੁਧਰੈ ਧਰੈ ਵਿਕਾਲਾ,
ਚਲੋ ਕੋਈ ਸਰੀਰ ਕਰਕੇ ਭਾਵੇਂ ਬਚ ਵੀ ਜਾਏ ਵਿਕਾਰਾਂ ਤੋਂ, ਪਰ ਮਹਾਰਾਜ ਕਲਯੁਗ ਦਾ ਸਮਾਂ, ਕਲਯੁਗ ਦੇ ਸਮੇਂ ਵਿਚ ਮਨ ਕਰਕੇ ਬਚਣਾ ਬੜਾ ਔਖਾ ਹੈ, ਮਨ ਨੂੰ ਸੁਧਾਰਨਾ ਇਹ ਬੜਾ ਔਖਾ ਹੈ। ਯਾਨੀ ਕਿ ਕੇਸ਼ੋ ਦਾਸ ਡਰਾਵਾ ਵੀ ਦੇ ਰਿਹਾ ਕਿ ਯੱਗ ਗੁਰੂ ਸਾਹਿਬ ਨਾ ਕਰਾਉਣ, ਪਰ ਸਤਿਗੁਰੂ ਜੀ ਨੇ ਪੂਰੀ ਮਰਿਆਦਾ ਨੂੰ ਦੱਸੀ ਕਿ ਸਾਡੇ ਵਰਗਾ ਛਤਰੀ ਵੀ ਹੈ ਇਹੋ ਜਿਹਾ ਯੱਗ ਕਰਾਉਣ ਵਾਲਾ, ਜਿਹੋ ਜੇ ਤੂੰ ਬਿਰਤੀ ਚਾਹੁੰਦਾ ਛਤਰੀ ਦੀ ਉਹ ਸਾਡੀ ਹੈ। ਤੂੰ ਕਹਿ ਰਿਹਾ, ਕਹਿੰਦਾ ਜੀ ਕਲਯੁਗ ਵਿਚ ਐਸਾ ਕੋਈ ਛਤਰੀ ਨਹੀਂ ਹੈ, ਐਸਾ ਕੋਈ ਨਹੀਂ ਹੈ ਜਿਹੜਾ ਆਪਣੇ ਮਨ ਨੂੰ ਪੂਰਨ ਤੌਰ ਤੇ ਸ਼ੁੱਧ ਕਰ ਸਕੇ, ਸੁਧਾਰ ਸਕੇ।
ਪੂਜਾ ਕਰਨ ਕਰਾਵਨ ਹਾਰੇ ਦੋਨੋਂ ਨੇਮ ਨਿਰਭਾ ਸਾਰੇ,
ਜਿਹੜਾ ਪੂਜਾ ਕਰਨ ਵਾਲਾ ਹੈ ਔਰ ਜਿਹੜਾ ਪੂਜਾ ਕਰਵਾਉਣ ਵਾਲਾ ਹੈ, ਉਹਨਾਂ ਦੋਨਾਂ ਨੂੰ ਨੇਮ ਧਾਰਨ ਕਰਨੇ ਪੈਣਗੇ, ਦੋਨਾਂ ਦੇ ਨੇਮ ਪੂਰੇ ਹੋਣੇ ਚਾਹੀਦੇ ਨੇ, ਦੋਵੇਂ ਨਿਯਮ ਦੇ ਧਾਰਨੀ, ਸੰਜਮ ਦੇ ਧਾਰਨੀ ਹੋਣੇ ਚਾਹੀਦੇ ਹਨ।
ਸਤਯੁਗ ਤ੍ਰੇਤਾ ਦੁਆਪਰ ਮਾਏ, ਸੁਗਮ ਚੰਦ ਕਾ ਦਰਸ਼ਨ ਨਾਏ।
ਮਹਾਰਾਜ ਜੀ ਸਤਯੁਗ ਦਾ ਸਮਾਂ ਹੋਇਆ, ਬੜਾ ਭਲਾ ਸਮਾਂ ਸੀ, ਭਲੇ ਲੋਕ ਸੀ ਉਦੋਂ, ਤ੍ਰੇਤੇ ਦਾ ਸਮਾਂ ਸੀ, ਦੁਆਪਰ ਦਾ ਸਮਾਂ ਸੀ। ਸਤਯੁਗ ਤ੍ਰੇਤੇ ਤੇ ਦੁਆਪਰ ਦੇ ਸਮੇਂ ਵਿਚ ਵੀ,
ਅਬ ਕਲ ਯੁਗ ਪਰ ਬਿਰਤਿਓ ਭਾਰੇ ਭਈ ਪ੍ਰਿਸ਼ਟ ਬੋਸੀ ਤੀ ਸਾਰੇ।
ਸਤਯੁਗ ਤ੍ਰੇਤੇ ਤੇ ਦੁਆਪਰ ਵਿਚ ਵੀ ਚੰਡਕਾ ਦੇ ਦੇਵੀ ਦੇ ਦਰਸ਼ਨ ਕਰਨੇ ਸੌਖੇ ਨਹੀਂ ਸਨ, ਹਾਲਾਂਕਿ ਉਦੋਂ ਲੋਕ ਭਲੇ ਵੀ ਸੀ, ਸੰਜਮ ਵਾਲੇ ਵੀ ਸੀ, ਮਰਿਆਦਾ ਵਾਲੇ ਵੀ ਸੀ, ਉਦੋਂ ਵੀ ਚੰਡਕਾ ਦੇ ਦਰਸ਼ਨ ਕਰਨੇ, ਦੇਵੀ ਦੇ ਦਰਸ਼ਨ ਕਰਨੇ ਸੌਖੇ ਨਹੀਂ ਸਨ। ਪਰ ਮਹਾਰਾਜ ਹੁਣ ਤਾਂ ਕਲਯੁਗ ਦਾ ਸਮਾਂ, ਕਲਯੁਗ ਦਾ ਸਮਾਂ ਬੜਾ ਭਿਆਨਕ ਪ੍ਰਵਿਰਤ ਹੋ ਰਿਹਾ ਔਰ ਸਾਰੀ ਸ੍ਰਿਸ਼ਟੀ ਭ੍ਰਿਸ਼ਟ ਹੋਈ ਪਈ ਹੈ, ਸਾਰਾ ਸੰਸਾਰ ਭ੍ਰਿਸ਼ਟ ਹੋਇਆ ਪਿਆ, ਕਾਲ ਨਾਹੀ, ਯੋਗ ਨਾਹੀ, ਨਾਹੀ ਸਤ ਕਾ ਟੱਪ, ਥਾਨਿਸ਼ਟ ਜਗ ਭ੍ਰਿਸ਼ਟ ਹੋਏ, ਬੂੜ ਸਾਹਿਬ ਜਗ, ਸੰਸਾਰ ਦੀ ਇਹੋ ਜਿਹੀ ਹਾਲਤ ਬਣੀ ਪਈ ਹੈ, ਸਾਰੀ ਧਰਤੀ ਇਸ ਵੇਲੇ ਭ੍ਰਿਸ਼ਟ ਹੈ।
ਤਜ ਤਜ ਮ੍ਰਿਤੂ ਲੋਕ ਸੁਰ ਸਾਰੇ, ਮੇਰ ਆਦਿ ਗਿਰ ਬਿਕੈ ਪਧਾਰੇ।
ਇੰਨੇ ਜ਼ਿਆਦਾ ਪਾਪ ਲੋਕ ਹੋ ਰਹੇ ਨੇ, ਪਾਪ ਹੋ ਰਹੇ ਨੇ ਇਸ ਧਰਤੀ ਤੇ, ਕਿ ਜਿੰਨੇ ਦੇਵਤੇ ਨੇ, ਸਿੱਧ ਪੁਰਸ਼ ਨੇ, ਰਿਸ਼ੀ ਮੁਨੀ ਨੇ, ਉਹ ਸਾਰੇ ਇਸ ਦਮਾਤ ਲੋਕ ਦੀ ਧਰਤੀ ਨੂੰ ਛੱਡ ਕੇ, ਇਸ ਲੋਕ ਨੂੰ ਜਿੱਥੇ ਲੋਕ ਰਹਿੰਦੇ ਨੇ, ਇਨ੍ਹਾਂ ਨੂੰ ਛੱਡ ਕੇ ਸੁਮੇਰ ਆਦਿਕ ਜਿਹੜੇ ਪਰਬਤ ਨੇ, ਉਹਨਾਂ ਪਰਬਤਾਂ ਤੇ ਜਾ ਚੜੇ ਨੇ, ਪਰਬਤਾਂ ਵਿਚ ਚਲੇ ਗਏ ਨੇ।
ਗੋਰਖ ਆਦਿ ਸਿੱਧ ਜਗ ਫਿਰਤੇ,
ਗੋਰਖ ਨਾਥ ਵਰਗੇ ਜਿਹੜੇ ਸਿੱਧ ਇਸ ਜਗਤ ਵਿਚ ਪਹਿਲਾਂ ਫਿਰਦੇ ਸਨ,
ਵਿਕਿਆ ਧਰਮ ਕੋ ਆਪਣਾ ਵਿਚਰਤੇ,
ਹੁਣ ਅਧਰਮ ਹੁੰਦਾ ਵੇਖ ਕੇ, ਪਹਿਲਾਂ ਗੋਰਖ ਨਾਥ ਫਿਰਦਾ ਸੀ, ਧਰਤੀ ਤੇ ਵੀ ਆਉਂਦਾ ਸੀ, ਲੋਕਾਂ ਵਿਚ ਵੀ ਫਿਰਦਾ ਸੀ, ਪਰ ਹੁਣ ਅਧਰਮ ਹੁੰਦਾ ਵੇਖ ਕੇ, ਧਰਤੀ ਦੇ ਉੱਤੇ ਪਾਪ ਹੁੰਦੇ ਵੇਖ ਕੇ, ਜਿਹੜੇ ਗੋਰਖ ਨਾਥ ਵਰਗੇ ਵੱਡੇ ਵੱਡੇ ਸਿੱਧ ਨੇ, ਉਹ ਵੀ ਅਲੋਪ ਹੋ ਗਏ ਨੇ, ਉਹ ਵੀ ਹੁਣ ਇਸ ਧਰਤੀ ਦੇ ਉੱਤੇ ਫਿਰਦੇ ਨਜ਼ਰ ਨਹੀਂ ਆਉਂਦੇ।
ਯਾ ਤੇ ਬੋਧੋ ਸਾਧਿਆ ਦੇਵੇ,
ਇਸ ਕਰਕੇ ਮਹਾਰਾਜ ਦੇਵੀ ਦੀ ਸਾਧਨਾ ਕਰਨੀ ਬੜੀ ਕਠਿਨਤਾ ਵਾਲੀ ਸਾਧਨਾ ਹੈ, ਕਠਿਨਤਾ ਨਾਲ ਸਾਧੀ ਜਾਣ ਵਾਲੀ ਹੈ ਦੇਵੀ, ਬੜਾ ਔਖਾ ਕੰਮ ਹੈ।
ਦਰਸ ਪ੍ਰਤੱਖ ਦਿਖਾਏ ਅਭੇਵੇ,
ਪ੍ਰਤੱਖ ਦਰਸ਼ਨ ਦਿਖਾਉਣ ਦੇ ਭੇਤ ਨੂੰ ਨਾ ਦੇਣ ਵਾਲੀ ਹੈ, ਪ੍ਰਤੱਖ ਦਰਸ਼ਨ ਜਿਹੜੇ ਦਿਖਾਉਣ ਦਾ ਭੇਤ ਨਾ ਦੇਣ ਵਾਲੀ ਹੈ।
ਧਨ ਕੀ ਸੁਣੋ ਕਹਾਂ ਤੇ ਆਵੇ, ਨਹੀਂ ਰਸਾਇਣ ਕੋ ਜੋ ਬਣਾਵੇ।
ਮਹਾਰਾਜ ਜੀ ਸਭ ਤੋਂ ਪਹਿਲਾਂ ਜੱਗ ਕਰਨ ਵਾਸਤੇ, ਹਵਨ ਕਰਨ ਲਈ, ਪੂਜਾ ਕਰਨ ਲਈ ਧਨ ਚਾਹੀਦਾ, ਤੇ ਧਨ ਵੀ ਲੱਖਾਂ ਰੁਪਇਆ ਚਾਹੀਦਾ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਧਨ ਕਿੱਥੋਂ ਆਵੇਗਾ, ਇੰਨਾ ਇੰਨੇ ਰੁਪਈਏ ਕਿੱਥੋਂ ਆਵਣਗੇ, ਕਿਉਂਕਿ ਮਹਾਰਾਜ ਤੁਹਾਡੇ ਕੋਲ ਕਿਹੜਾ ਕੋਈ ਰਸਾਇਣ ਹੈ, ਜਾਂ ਆਪਣੇ ਕੋਲ ਕਿਹੜਾ ਕੋਈ ਰਸਾਇਣ ਹੈ ਜਿਹੜੇ ਰਸਾਇਣ ਨਾਲ ਆਪਾਂ ਪੈਸਾ ਬਣਾ ਲੈਣਾ। ਰਸਾਇਣ ਹੁੰਦਾ ਸੀ ਨਾ, ਰਸਾਇਣ ਨਾਲ ਸੋਨਾ ਬਣਾ ਲੈਂਦੇ ਸੀ, ਪੈਸਾ ਤਿਆਰ ਕਰ ਲੈਂਦੇ ਸੀ। ਮਹਾਰਾਜ ਕਿਹੜਾ ਆਪਣੇ ਕੋਲ ਕੋਈ ਰਸਾਇਣ ਹੈ ਜਿਹਦੇ ਨਾਲ ਆਪਾਂ ਇੰਨਾ ਪੈਸਾ ਬਣਾ ਲਵਾਂਗੇ ਜਾਂ ਕੋਈ ਸੋਨਾ ਤਿਆਰ ਕਰ ਲਵਾਂਗੇ।
ਤੁਮ ਤੇਗ ਰਾਜ ਨਵਨੀ ਕਿਹੜਾ,
ਨਾ ਹੀ ਮਹਾਰਾਜ ਜੀ ਤੁਹਾਡੇ ਕੋਲ ਕਿਸੇ ਧਰਤੀ ਦਾ ਰਾਜ ਹੈ। ਛੋਟੇ ਜਿਹੇ ਨਗਰ ਵਿਚ ਤੁਸੀਂ ਰਹਿੰਦੇ ਹੋ ਅਨੰਦਪੁਰ ਸਾਹਿਬ ਚ, ਜਾਂ ਤੁਹਾਡੇ ਕੋਲ ਕੋਈ ਰਾਜ ਭਾਗ ਹੋਵੇ, ਕੋਈ ਆਮਦਨ ਹੋਵੇ, ਉਹ ਵੀ ਕੋਈ ਨੀ। ਮਹਾਰਾਜ ਤੁਹਾਡੇ ਕੋਲ ਕੋਈ ਕਿਸੇ ਧਰਤੀ ਦਾ ਰਾਜ ਭਾਗ ਵੀ ਨਹੀਂ ਹੈ। ਜਿਹਦੇ ਨਾਲ ਤੁਹਾਡੇ ਕੋਲ ਇੰਨਾ ਪੈਸਾ ਆਵੇ, ਰੁਪਈਏ ਲੱਖਾਂ ਰੁਪਈਏ ਚਾਹੀਦੇ ਨੇ ਯੱਗ ਕਰਨ ਲਈ, ਹਵਨ ਕਰਨ ਲਈ, ਪੂਜਾ ਦੇਵੀ ਦੀ ਕਰਨ ਲਈ, ਉਹ ਲੱਖਾਂ ਰੁਪਈਆ ਮਹਾਰਾਜ ਜੀ ਤੁਸੀਂ ਕਿੱਥੋਂ ਲਿਆਵੋਗੇ, ਕਿੱਥੋਂ ਇੰਨਾ ਪੈਸਾ ਪ੍ਰਗਟ ਕਰੋਗੇ? ਤੁਹਾਡੇ ਕੋਲ ਕੋਈ ਰਾਜ ਨਹੀਂ, ਕੋਈ ਰਸਾਇਣ ਨਹੀਂ।
ਤੁਰਕ ਤੇਜ ਤਪ ਰਿਹਾ ਬਿਸਾਲਾ,
ਇਸ ਵੇਲੇ ਤੁਰਕਾਂ ਦਾ ਤਪ ਤੇਜ ਹੈ, ਤੁਰਕਾਂ ਦਾ ਰਾਜ ਹੈ, ਉਹਨਾਂ ਦਾ ਬੋਲਬਾਲਾ ਹੈ।
ਕਰਾਵੇ ਪਾਪ ਕੁਚਾਲਾ,
ਕਰ ਵੀ ਰਹੇ ਨੇ, ਕਰਾ ਵੀ ਰਹੇ ਨੇ। ਜਿਹੜੇ ਭੈੜੇ ਪਾਪ ਨੇ ਉਹ ਆਪ ਵੀ ਕਰ ਰਹੇ ਨੇ, ਅੱਗੇ ਵੀ ਕਰਾ ਰਹੇ ਨੇ। ਬੜੇ ਕੁਚਾਲ ਭੈੜੇ ਚਾਲ ਚੱਲਣ ਵਾਲੇ ਤੁਰਕ ਲੋਕ ਤੇ ਅੱਗੋ ਉਹਨਾਂ ਦੇ ਨਵਾਬ ਵਜ਼ੀਰ ਵੀ ਭੈੜੇ ਚਾਲ ਚੱਲਣ ਵਾਲੇ ਨੇ।
ਇਸ ਵਿਦ ਬਹੁਤ ਬਿਕਮੀ ਜਾਨੋ
ਕਰਕੇ ਮਹਾਰਾਜ ਇਹ ਖਿਆਲ ਤਾਂ ਤੁਸੀਂ ਛੱਡ ਹੀ ਦਿਓ। ਦੇਵੀ ਪ੍ਰਗਟ ਕਰਨ ਦਾ ਬੜਾ ਔਖਾ ਕੰਮ ਹੈ, ਇਹ ਬੜਾ ਕਠਿਨ ਹੈ। ਸਤਯੁਗ ਤ੍ਰੇਤੇ ਦੁਆਪਰ ਚ ਨਹੀਂ ਹੋ ਸਕਿਆ ਜਿਹੜਾ ਕੰਮ, ਹੁਣ ਉਹ ਕਲਯੁਗ ਵਿਚ ਕਿਵੇਂ ਹੋ ਸਕਦਾ ਹੈ?
ਸ਼ਕਤ ਧਰੋ ਤੁਮ ਚਹੋ ਜੇ ਥਾਨੋ।
ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਤੁਸੀਂ ਚਾਹੁੰਦੇ ਹੋ, ਤੁਹਾਡੇ ਕੋਲ ਇੰਨੀ ਸਮਰੱਥਾ ਹੈ ਕਿ ਤੁਸੀਂ ਰੁਪਈਏ ਦਾ ਇੰਨੇ ਦਾ ਪ੍ਰਬੰਧ ਕਰ ਸਕਦੇ ਹੋ, ਆਹੂਤੀਆਂ ਦੇਣ ਵਾਸਤੇ ਲੱਖਾਂ ਰੁਪਈਆ ਚਾਹੀਦਾ ਹੈ, ਉਹ ਤੁਸੀਂ ਸਾਰਾ ਪ੍ਰਬੰਧ ਕਰ ਸਕਦੇ ਹੋ, ਸਾਰੇ ਨਿਯਮ ਪਾਲ ਸਕਦੇ ਹੋ, ਤਾਂ ਉਹ ਫਿਰ ਤੁਸੀਂ ਵੇਖ ਲਓ ਤੇ ਮੈਨੂੰ ਦੱਸ ਦਿਓ।
ਸੁਣ ਕਰ ਦਇਆ ਰਾਮ ਤਬ ਬੋਲਾ, ਪ੍ਰਭ ਦੀ ਸ਼ਿਤੇ ਚਿਤ ਰੱਖੋ ਅਡੋਲਾ।
ਜਦੋਂ ਪੰਡਿਤ ਕੇਸ਼ੋ ਦਾਸ ਨੇ ਸ਼ਰਤਾਂ ਦੱਸੀਆਂ ਨਾ, ਸਾਰੀ ਇਹ ਗੱਲ ਦੱਸੀ ਕਿ ਪੈਸਾ ਚਾਹੀਦਾ, ਫਿਰ ਯੱਗ ਕਰਨ ਵਾਲਾ ਸ੍ਰੇਸ਼ਟ ਬ੍ਰਾਹਮਣ ਹੋਵੇ, ਤੇ ਕਰਾਉਣ ਵਾਲਾ ਵੀ ਛੱਤਰੀ ਬੜਾ ਸ਼ੁੱਧ ਹੋਵੇ, ਪਵਿੱਤਰ ਹੋਵੇ, ਬ੍ਰਹਮਚਰਗ ਦਾ ਧਾਰਨੀ ਹੋਵੇ, ਮਨ ਸਾਧਿਆ ਹੋਵੇ, ਇੰਦਰੀਆਂ ਤੇ ਕਾਬੂ ਹੋਵੇ, ਏਦਾਂ ਦੀ ਸਾਰੀ ਬਿਰਤੀ ਨੇ ਜਦੋਂ ਦੱਸੀ ਕੇਸ਼ੋ ਦਾਸ ਨੇ, ਤੇ ਲਾਗੇ ਭਾਈ ਦਇਆ ਰਾਮ ਜੀ ਬੈਠੇ ਸਨ। ਭਾਈ ਦਇਆ ਰਾਮ ਜੀ ਬੋਲੇ, ਕਹਿੰਦੇ ਪੰਡਿਤ ਜੀ, ਗੁਰੂ ਸਾਹਿਬ ਵੱਲੋਂ ਤੁਸੀਂ ਬੇਫਿਕਰ ਹੋ ਜਾਓ, ਤੁਸੀਂ ਆਪਣੀ ਸੋਚੋ ਵੀ ਤੁਸੀਂ ਯੋਗ ਹੈ ਕਿ ਨਹੀਂ, ਤੁਸੀਂ ਕਰ ਸਕਦੇ ਹੋ। ਸਤਿਗੁਰਾਂ ਵੱਲੋਂ ਨਾ ਕੋਈ ਫਿਕਰ ਕਰੋ, ਨਾ ਮਾਇਆ ਦਾ ਤੇ ਨਾ ਹੀ ਕਿਸੇ ਹੋਰ ਪ੍ਰਕਾਰ ਦਾ, ਜਿਹੜਾ ਤੁਸੀਂ ਨਿਯਮ ਦੱਸਿਆ ਮਨ ਨੂੰ ਸਾਧਣ ਦਾ ਜਾਂ ਇੰਦਰੀਆਂ ਨੂੰ ਸਾਧਣ ਦਾ, ਇਸ ਵੱਲੋਂ ਗੁਰੂ ਸਾਹਿਬ ਵੱਲੋਂ ਤੂੰ ਬੇਫਿਕਰ ਹੋ ਜਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਤੂੰ ਬੇਫਿਕਰ ਹੋ ਜਾ।
ਧਨ ਕੀ ਕਮੀ ਨੈਨ ਕੋ ਕੋਏ,
ਸਤਿਗੁਰਾਂ ਨੂੰ ਪੈਸੇ ਦੀ ਧਨ ਦੀ ਕੋਈ ਕਮੀ ਨਹੀਂ, ਕਿਉਂਕਿ ਮਾਇਆ ਤਾਂ ਮੇਰੇ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਹੈ।
ਜਿਨ ਕੋ ਕਰ ਪਾਰਸੀ ਹੋਏ,
ਸਤਿਗੁਰੂ ਜੀ ਤੇ ਤਾਂ ਹਾਥੀ ਪਾਰਸ ਨੇ, ਤੂੰ ਰਸਾਇਣ ਦੀ ਗੱਲ ਕਰਦਾ, ਗੁਰਦੇਵ ਦੇ ਤਾਂ ਹਾਥੀ ਪਾਰਸ ਨੇ, ਜੇ ਲੋਹੇ ਨੂੰ ਛੂ ਦੇਣ ਤੇ ਉਹਨੂੰ ਵੀ ਸੋਨਾ ਬਣਾ ਦੇਣ, ਮਿੱਟੀ ਨੂੰ ਵੇਖ ਲੈਣ ਉਹਨੂੰ ਵੀ ਸੋਨਾ ਬਣਾ ਦੇਣ, ਪੱਥਰਾਂ ਨੂੰ ਹੀਰੇ ਮੋਤੀ ਬਣਾ ਦੇਣ ਆਪਣੀ ਦ੍ਰਿਸ਼ਟੀ ਦੇ ਨਾਲ, ਕਿਉਂਕਿ ਮੇਰੇ ਸਤਿਗੁਰਾਂ ਦੇ ਤਾਂ ਹਾਥੀ ਪਾਰਸ ਹਨ।
ਛਤਰੀ ਸ਼ੁੱਧ ਮਹਾਨ ਮਾਨੇ,
ਸਤਿਗੁਰਾਂ ਵਰਗਾ ਸ਼ੁੱਧ ਛਤਰੀ ਹੋਰ ਕਿਹੜਾ ਹੋ ਸਕਦਾ? ਤੂੰ ਕਿਹਾ ਵੀ ਸ਼ੁੱਧ ਛਤਰੀ ਹੋਣਾ ਚਾਹੀਦਾ ਜਿਹਨੇ ਯੱਗ ਕਰਾਉਣਾ, ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਸ਼ੁੱਧ ਛਤਰੀ, ਪਵਿੱਤਰ ਛਤਰੀ ਹੋਰ ਕੌਣ ਹੋ ਸਕਦਾ ਹੈ?
ਪ੍ਰਥਮ ਜੁਗਨ ਨੇ ਇਹਨਾਂ ਸਮਾਨੇ,
ਪਹਿਲਾਂ ਜੁਗਾਂ ਚ ਛਤਰੀ ਹੋਏ ਨੇ ਨਾ, ਹੇ ਪੰਡਿਤ ਕੇਸ਼ੋ ਦਾਸ, ਜਿੰਨੇ ਵੱਡੇ ਵੱਡੇ ਛਤਰੀ ਹੋਏ ਨੇ ਪਹਿਲਾਂ ਯੁੱਗਾਂ ਚ, ਬੜੇ ਬੜੇ ਉੱਤਮ ਛਤਰੀ ਹੋਏ ਨੇ, ਉਹ ਵੀ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਨਹੀਂ ਹੋ ਸਕਦੇ, ਦਸਮ ਪਿਤਾ ਪਾਤਸ਼ਾਹ ਦੇ ਬਰਾਬਰ। ਉਹ ਪਹਿਲੇ ਜੁਗਾਂ ਦੇ ਜਿਹੜੇ ਛਤਰੀ ਨੇ ਉਹ ਵੀ ਇਹਨਾਂ ਦੇ ਤੁਲ ਬਰਾਬਰ ਨਹੀਂ ਹੋ ਸਕਦੇ।
ਸੂਰਜ ਵੰਸ਼ ਵਿਕੈ ਜਨਮੈ,
ਸਤਿਗੁਰੂ ਜੀ ਸੂਰਜ ਵੰਸ਼ ਵਿਚ ਪੈਦਾ ਹੋਏ ਹਨ, ਸੂਰਜ ਵੰਸ਼ੀ ਖਾਲਸਾ ਹਨ,
ਜਿਸ ਮੈਂ ਮਹਾ ਧਰਨ ਧਰਸੀਏ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮਹਾਨ ਧਨਰ ਧਾਰੀ ਜਿਹੜੇ ਹੋਏ ਨੇ ਉਸ ਵੰਸ਼ ਦੇ ਵਿਚੋਂ ਹਨ।
ਰਾਮ ਚੰਦ ਆਦਿਕ ਬਲਵੰਤੇ,
ਇਹਨਾਂ ਦੇ ਵਡੇਰਿਆਂ ਵਿਚ ਸੂਰਜ ਵੰਸ਼ੀਆਂ ਦੇ ਵਿਚ ਸ਼੍ਰੀ ਰਾਮ ਚੰਦਰ ਜੀ ਵਰਗੇ ਬੜੇ ਬੜੇ ਅਵਤਾਰੀ ਪੁਰਖ ਹੋਏ ਹਨ।
ਰਘੋ ਦਲੀਪ ਨਿਪ ਸਗਰ ਪਨੰਤੇ,
ਰਾਜਾ ਰਘੂ, ਰਾਜਾ ਦਲੀਪ, ਰਾਜਾ ਸਗਰ, ਬੜੇ ਬੜੇ ਵੱਡੇ ਬਲੀ ਰਾਜੇ ਹੋਏ ਨੇ ਸੂਰਜ ਵੰਸ਼ੀ, ਉਹਨਾਂ ਰਾਜਿਆਂ ਦੇ ਵੰਸ਼ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੋਢ ਕੁਲ ਵਿੱਚ।
ਇੰਦਰਾ ਜਿਤਨ ਕੋ ਨਾ ਸਮਾਨਾ,
ਇੰਦਰਾ ਜਿੱਤ ਨੇ, ਤੂੰ ਕਿਹਾ ਵੀ ਇੰਦਰੀਆਂ ਨੂੰ ਜਿੱਤਣ ਵਾਲਾ ਹੋਣਾ ਚਾਹੀਦਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਇੰਦਰੀ ਜਿੱਤ ਕੋਈ
ਨਹੀਂ। ਕੋਣ ਮਹਾਨ ਮਾਨਾ,
ਇੰਦਰੀ ਜਿੱਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀਆਂ ਇੰਦਰੀਆਂ ਜਿੱਤੀਆਂ ਹੋਈਆਂ ਨੇ, ਕੌਣ ਇਨ੍ਹਾਂ ਦੇ ਸਮਾਨ ਗਿਣਿਆ ਜਾ ਸਕਦਾ? ਵੱਡੇ ਤੋਂ ਵੱਡੇ, ਮਹਾਨ ਤੋਂ ਮਹਾਨ ਵੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰਾਬਰ ਨਹੀਂ ਗਿਣੇ ਜਾ ਸਕਦੇ।
ਚਤੁਰ ਪੁੱਤਰੇ ਤੇ ਚਾਰੋਂ ਬਾਰੇ,
ਬ੍ਰਹਮਚਰਜ ਦੀ ਗੱਲ ਕੀਤੀ ਹੈ ਤਾਂ ਉਹ ਵੀ ਸੁਣ ਲੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਪੁੱਤਰ ਹਨ, ਚਾਰ ਸਾਹਿਬਜ਼ਾਦੇ ਹਨ, ਤੇ ਚਾਰ ਸਾਹਿਬਜ਼ਾਦਿਆਂ ਵਾਸਤੇ ਕੇਵਲ ਚਾਰ ਵਾਰ ਸਤਿਗੁਰੂ ਜੀ ਆਪਣੇ ਮਹਿਲਾਂ ਵਿੱਚ ਗਏ ਹਨ।
ਬ੍ਰਹਮਚਰਜ ਬੀਤੀ ਬੈ ਸਾਰੇ,
ਬਾਕੀ ਸਾਰੀ ਉਮਰ ਮੇਰੇ ਸਤਿਗੁਰਾਂ ਦੀ ਬ੍ਰਹਮਚਰਜ ਵਿੱਚ ਹੀ ਬਤੀਤ ਹੋਈ ਹੈ। ਪਿੱਛੇ ਭਾਈ ਸਾਹਿਬ ਸੰਤੋਖ ਸਿੰਘ ਜੀ ਇੱਕ ਜਾਂ ਥਾਂ ਤੇ ਜ਼ਿਕਰ ਕਰ ਆਏ ਨੇ ਕਿ ਚਾਰ ਪੁੱਤਰ ਹਿਤ ਰਮੇ ਗੁਸਾਈ, ਪੰਚਮ ਬੇਰ ਨਾ ਰਮੇ ਗੁਸਾਈ। ਕੇਵਲ ਚਾਰ ਪੁੱਤਰਾਂ ਵਾਸਤੇ ਮੇਰੇ ਸਾਹਿਬ ਨੇ ਉਹ ਵੀ ਦ੍ਰਿਸ਼ਟੀ ਭੋਗ ਕੀਤਾ ਹੈ, ਤੇ ਪੰਜਵੀਂ ਬੇਰ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਤੇ ਰਮੇ। ਐਸਾ ਬ੍ਰਹਮਚਰਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਹੋਰ ਕਿਸ ਦਾ ਹੋ ਸਕਦਾ ਹੈ?
ਜਿਸ ਕੋ ਬਚਨ ਕਰੇ ਇੱਕ ਬਾਰੇ,
ਔਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਰ ਕਿਸੇ ਵਾਸਤੇ ਵੀ ਆਪਣੀ ਰਸਨਾ ਤੋਂ ਕੋਈ ਬਚਨ ਕਰ ਦੇਣ,
ਜਿਸ ਕੋ ਮਨ ਟਿਕ ਜਾਏ ਸੁਖਾਰੇ,
ਜਿਹੜਾ ਕੋਈ ਕਹੇ ਨਾ ਗੁਰੂ ਸਾਹਿਬ ਨੂੰ ਆ ਕੇ ਸਤਿਗੁਰੂ ਜੀ ਮੇਰਾ ਮਨ ਨਹੀਂ ਟਿਕਦਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਸ ਇੰਨਾ ਹੀ ਕਹਿ ਦੇਣ ਭਾਈ ਟਿਕ ਜਾਏਗਾ, ਤੇ ਕਹਿੰਦੇ ਵੱਡੇ ਤੋਂ ਵੱਡੇ ਜਿਹੜੇ ਡਾਵਾਂ ਡੋਲ ਮਨਾਂ ਵਾਲੇ ਲੋਕ ਨੇ ਉਹਨਾਂ ਦੇ ਮਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਨਾਲ ਟਿਕ ਜਾਂਦੇ ਨੇ, ਤੇ ਇਹਨਾਂ ਦੇ ਮਨ ਟਿਕੇ ਹੋਣ ਦੀ ਤਾਂ ਗੱਲ ਹੀ ਨਹੀਂ ਕਹਿ ਸਕਦੇ। ਇਹਨਾਂ ਦੇ ਤਾਂ ਬਚਨਾਂ ਨਾਲ ਮਨ ਟਿਕ ਜਾਂਦੇ ਨੇ ਲੋਕਾਂ ਦੇ, ਤੇ ਇਹਨਾਂ ਦਾ ਮਨ ਟਿਕਿਆ ਹੋਵੇ ਇਹਦੇ ਵਾਸਤੇ ਤਾਂ ਹੁਣ ਕੋਈ ਪ੍ਰਮਾਣ ਹੀ ਨਹੀਂ ਦੇ ਸਕਦੇ।
ਨਿਜ ਮਨ ਵਸ ਕਰਵੇ ਕਿਆ ਕਹੀਏ,
ਆਪਣੇ ਮਨ ਨੂੰ ਵਸ ਕਰਨਾ ਤਾਂ ਕੀ ਕਹਿਣਾ, ਇਹ ਤਾਂ ਦੂਜਿਆਂ ਦੇ ਵੀ ਮਨ ਕਾਬੂ ਵਿੱਚ ਕਰਾ ਦਿੰਦੇ ਨੇ, ਦੂਜਿਆਂ ਦੇ ਵੀ ਮਨ ਇਕਾਗਰ ਕਰਾ ਦਿੰਦੇ ਨੇ, ਦੂਜਿਆਂ ਤੇ ਵੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਦੇ ਮਨ ਬਿਰਤੀ ਨੂੰ ਇਕਾਗਰ ਕਰ ਦਿੰਦੇ ਨੇ।
ਜਨਕ ਸਮਾਨ ਬਿਰਤੀ ਜਿਨ ਲਈ ਹੈ,
ਔਰ ਮਹਾਨ ਪਵਿੱਤਰ ਬਿਰਤੀ ਹੈ ਇਹਨਾਂ ਦੀ, ਜਿਵੇਂ ਜਨਕ ਰਾਜਾ ਰਾਜਾ ਯੋਗੀ ਹੋਇਆ ਕਲਯੁਗ ਦੇ ਸਮੇਂ ਵਿਚ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਰਾਜੇ ਵੀ ਹਨ, ਯੋਗੀ ਵੀ ਹਨ। ਰਾਜ ਮੈਂ ਰਾਜਾ, ਯੋਗ ਮੈਂ ਯੋਗੀ, ਤਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ। ਰਾਜਨ ਮੈਂ ਤੂੰ ਰਾਜਾ ਕਹੀਏ, ਹੇ ਪ੍ਰਭੂ ਤੂੰ ਰਾਜਿਆਂ ਵਿਚ ਰਾਜਾ ਹੈ ਤੇ ਯੋਗੀਆਂ ਵਿਚ ਯੋਗੀ ਹੈ, ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਹਨ।
ਸਤਿਗੁਰ ਦਿਸ਼ਤੇ ਰੱਖੋ ਭਰੋਸਾ,
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਹੇ ਪੰਡਿਤ ਕੇਸ਼ਵ ਦਾਸ ਜੀ ਤੁਸੀਂ ਭਰੋਸਾ ਰੱਖੋ, ਗੁਰੂ ਸਾਹਿਬ ਵੱਲੋਂ ਨਿਸ਼ਚਿੰਤ ਹੋ ਜਾਓ, ਬੇਫਿਕਰ ਹੋ ਜਾਓ, ਜੋ ਇੱਕ ਛਤਰੀ ਵਿੱਚ ਚਾਹੀਦੇ ਨੇ ਗੁਣ ਉਹ ਸਾਰੇ ਗੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਦਰ ਨਿਵਾਸ ਕਰਦੇ ਨੇ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਪੂਰਨ ਬ੍ਰਹਿਮੰਡ ਵਿੱਚ ਜਿਤਨੇ ਗੁਣ ਵਿਆਪਕ ਨੇ ਉਹ ਸਾਰੇ ਗੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚੋਂ ਉਤਪੰਨ ਹੁੰਦੇ ਹਨ। ਹਾਂਜੀ,
ਜਿਨ ਮੈਂ ਲਖੋ ਆਦਿ ਸੰਤੋਸ਼ਾ,
ਸੰਤੋਸ਼ ਆਦਿਕ ਜਿਤਨੇ ਸ਼ੁਭ ਗੁਣ ਨੇ ਉਹ ਸਾਰੇ ਸਤਿਗੁਰਾਂ ਦੇ ਅੰਦਰ ਹਨ।
ਆਪ ਕਰੋ ਕੇਤਕ ਦਿਨ ਡੇਰਾ,
ਮੇਰੇ ਕਹਿਣ ਤੇ ਯਕੀਨ ਨਹੀਂ ਹੈ ਤੇ ਫਿਰ ਪੰਡਿਤ ਕੇਸ਼ਵ ਦਾਸ ਜੀ ਇੱਦਾਂ ਕਰੋ ਵੀ ਤੁਸੀਂ ਇੱਥੇ ਸਾਡੇ ਕੋਲ ਆਨੰਦਪੁਰ ਸਾਹਿਬ ਕੁਝ ਦੇਰ ਡੇਰਾ ਰੱਖੋ, ਇੱਥੇ ਰਹੋ ਸਾਡੇ ਕੋਲ, ਸਾਡੇ ਕੋਲ ਰਹਿ ਕੇ ਤੁਸੀਂ ਇੱਥੇ ਰਹਿ ਕੇ ਵੇਖੋ।
ਕਹਿਓ ਨਾ ਮਾਨੋ ਲਿਓ ਦ੍ਰਿਗਹਿਰਾ,
ਜੇ ਕਿਹਾ ਨਹੀਂ ਮੰਨਦੇ, ਕਹਿਣ ਤੇ ਯਕੀਨ ਨਹੀਂ ਹੈ ਤੇ ਆਪਣੀਆਂ ਅੱਖਾਂ ਨਾਲ ਇੱਥੇ ਰਹਿ ਕੇ ਵੇਖ ਲੋ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੈਸੇ ਹਨ।
ਇਨ ਸਤਿਗੁਰ ਕੇ ਰੁਖ ਕੋ ਜਾਣ, ਦਇਆ ਰਾਮ ਨੇ ਕੀਨ ਬਕਾ,
ਸਤਿਗੁਰੂ ਜੀ ਦਾ ਰੁਖ ਜਾਣ ਕੇ ਭਾਈ ਸਾਹਿਬ ਭਾਈ ਦਇਆ ਰਾਮ ਜੀ ਨੇ ਉਸ ਵਕਤ ਤੇ ਸਾਰੇ ਬਚਨ ਗੁਰਦੇਵ ਦੀ ਆਗਿਆ ਪ੍ਰਾਪਤ ਕਰਕੇ ਪੰਡਿਤ ਕੇਸ਼ਵ ਦਾਸ ਨੂੰ ਕਹੇ ਨੇ।
ਸ੍ਰੀ ਪ੍ਰਭ ਕਹਿਓ ਸਿਵਰ ਕੋ ਘਾਲੋ,
ਮਹਾਰਾਜ ਜੀ ਨੇ ਹੁਕਮ ਕੀਤਾ, ਆਖਿਆ ਪੰਡਿਤ ਜੀ ਤੁਸੀਂ ਸਾਡੇ ਕੋਲ ਕੁਝ ਸਮਾਂ ਡੇਰਾ ਰੱਖੋ, ਇੱਥੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੁਝ ਦਿਨ ਰਹੋ।
ਤੁਰਕਨ ਛੈ ਕੋ ਕਾਜ ਬਿਤਾਲੋ,
ਇਹ ਜਿਹੜੇ ਤੁਰਕ ਨੇ ਮਲੇਛ ਨੇ ਹਿੰਦੂ ਧਰਮ ਦੇ ਵੀ ਦੋਖੀ ਬਣੇ ਹੋਏ ਨੇ, ਧਰਮ ਮੰਦਰਾਂ ਨੂੰ ਢਾ ਰਹੇ ਨੇ, और बड़े बड़े नापाक कर्म कर रहे ने, इन्हां दा राज असी छै करना, इन्हां मलेच्छां दा जुल्म करन वाले जालमां दा असी राज खत्म करना है।
जो तुम कांखो पाखो जैसे,
जो तू कहेगा, जो तेरे मन दी कांखा होवेगी पंडित केशोदास, जो तेरे मन दी इच्छा होवेगी ओ तू दस देई।
पूरन सब तैयारी होए तैसे,
पूरन बड़ी छेती नाल ओही तैयारी हो जाएगी, जिवें तू कहेगा जिवें तू चारेगा ओ कुछ हाजिर हो जाएगा।
ओत प्राप्त तन तुम्हें दिखा मैं, सकल सोज तत्काल अनावै।
पहला गल तू पैसे दी कीती है, ते कल सवेरे तेनू पहला असी अपना धन ही विखा दिने, खजाने च किन्ना पैसा है वो कल सवेरे तेनू असी विखा दिने, जिहदे नाल बाकी जिहड़ियां सारियां वस्तुआं चाहीदियां ने, समग्री चाहीदी है, जो जो तू कहेगा लिखावेगा ओ सारी समग्री असी मंगा लवांगे।
अपर कहा कहे ओ तुम चाहे,
तेनू की कहना है की दसना है।
रहो परखिए लखे सो जाए,
इत्थे रह के तू आप परख ही लेना, रह के वेख ही लेना के किस तरह दे नियम ने साडे, किस तरह दी मर्यादा है।
केशव दास सुनत पुन कहो,
पंडित केशव दास ने महाराज जी दे बचन सुने, सुन के पंडित केशव दास जी बोले,
अत दुसाध कर्म सब लयो।
कहण लगा जी ये बड़े दुसाध कर्म ने जेड़े सारे दसे हन पहला,
तुम समर्थ तो सब बन आवा।
महाराज तुसी समर्थ हो, तुहानू सब कुछ बन आउंदा, तुसी जो चाहे मर्जी कर सकदे,
करो अकर्म जसा मन बावा।
केशव दास दी भी तसल्ली हो गई, केशव दास दी कहदा महाराज मैं जानदा तुसी समर्थ हो, सब कुछ तुहाडे कोलों बन सकदा है, और जेड़ा ना कीता जाण वाला अकर्ण काम है ओ भी तुसी कर सकदे हो, समर्थ हो।
अच्छी बात करो मैं डेरा,
महाराज चंगी गल है, आप जी दा जिवें हुक्म है मैं इत्थे डेरा करांगा।
काज सिद्ध हो पुन बडेरा,
मेरा ये कार्य सिद्ध हो जावेगा, एदे विच बड़ा बड़ा पुन होवेगा, जे काम सिद्ध हो जाए ते मेरे वास्ते बड़ा बड़ा पुन है।
बिद तो हुए तुमको जग माता, जग तुर कान तेज पुन हाता।
आज देवी प्रगट हो जाए ते महाराज सच्चे पातशाह तुहाडी इच्छा पूरी हो जाएगी, और जगत विच इन्हां तुरकां दा जेड़ा तेज है ओदा नाश होवेगा।
हिंदू धर्म को है ए बारा,
महाराज सच्चे पातशाह जी हिंदू धर्म दी तुसी वाड़ हो, हिंदू धर्म दे तुसी राखे हो,
नहीं तां जात नष्ट वै सारा।
महाराज जी तुसी वाड़ बन के हिंदू धर्म दी राखी ना कर दे, ना अपने पिता जी नूं शहीदी देण वास्ते तिलक जंजू दी राखी लई तोर दे, ते गरीब नवाज ए सारा हिंदू धर्म हुण तक नष्ट हो जाना सी, ए सारा धर्म हुण तक नष्ट भ्रष्ट हो जाना सी।
इनकै बिपर भाग में आयो,
इस तरह कह के सतगुरां कोलो विदा हो के पंडित केशव दास बाग विच जिथे दा डेरा सी उथे वापस आया है।
डेरा कर मुकाम हर खायो,
और अपने बाग विच आके ने डेरा कीता ते बड़ा खुश है, बड़ा प्रसन्न है।
इम कै बिपर बाग में आयो, सतगुर चात कृत कीना।
सतगुरु गुरु हर गुरु गोबिंद सिंह साहब जी महाराज उधर होने सारी कृत करना चाहते हैं, जिवें केशव दास ने कही है,
सिद्ध मनोरथ है हित पीना।
सतगुरु जी असल विच देवी प्रगट करना चाहते, परमात्मा की जिहड़ी प्रचंड शक्ति है, तो केशव दास दी देवी विच ते दसवें पातशाह दी देवी विच फर्क है कि दसवें पातशाह जी दी देवी दी कोई मूर्ति नहीं है। जेड़ी देवी चंडका दसवें पातशाह प्रगट करना चाहते ने ओदी कोई मूर्त नहीं है, वह निराकार है, और केशव दास जेड़ी देवी प्रगट करना चाहता वह मूर्ति वाली देवी है, वह शेर ते सवार है, ओदियां सत बाहवां ने, गल विच उहने मुंडियां दी माला पाई हुई है, बड़ा विकराल रूप है, केशव दास दी ओह देवी है, ते दसवें पातशाह जी महाराज जी दी ओह देवी है, जदू महाराज जी ने कहा आद भवानी ईश्वरी माया जाको नाम, तिस बिन सरै ना एक छिन पूर्ण होत ना काम, कि परमात्मा दी जिहड़ी शक्ति सारे संसार दी आद है, जिहनू गुरु नानक पातशाह कहिंदे ने एका माई जुगत ब्याई तीन चेले प्रवान। जिहड़ी परमात्मा दी माया रूपी शक्ति है, सतगुरु जी उस शक्ति नूं रूपमान करके प्रगट करना चाहुंदे ने। ए महाराज जी अपना मनोरथ सिद्ध करना चाहुंदे हन।
बड़ी निशा कर खान रूपाना,
रात दा समा होया ते खान पान सब ने लंगर प्रसाद छकिया, सतगुरु जी ने भोजन छकिया।
सुभत जता सुख कृपा निदाना,
कृपा निधान दसम पिता श्री गुरु गोबिंद सिंह साहब सचे पातशाह जी महाराज अपने पलंगिया ते आसना ते सुखासना ते विराजमान हुए ने।
बड़ी प्रात्योत सोच नामे,
अमृत वेले पैर रात रेंद्या उठ के सतगुरां ने सोच स्नान कीता है।
मेरे बस्तर शस्त्र दुतवांदे,
सोहणे बस्तर सोहणे शस्त्र महाराज जी ने शरीर ते धारण कीते हन।
दिनपति उदे पयो अरखाए,
इतने नूं सूरज उदे हो गया, सूरज दा प्रकाश हो गया।
सिख मसंद दास पाटे आए,
जिन्ने सिख सन मसंद सन सूरमे सन सारे सतगुरु जी दे चरणा विच आण पहुंचे हन।
कर पग बंधन पास थिरे है, श्री कलगी सर हुक्म करे है।
सारे सतगुरां दे चरणा ते बंदना करके बैठ गए ते गुरु गोबिंद सिंह साहब जी महाराज जी ने इन्हां सारयां नूं हुक्म कीता, जिन्ने मसंद आदक आए ने सब नूं महाराज जी ने हुक्म कीता है।
दार दार गुर करके जेते,
महाराज जी ने हुक्म कीता भाई जिन्ने गुरु घर दे करिंदे ने काम कार करन वाले सेवावां करन वाले हन,
सल मिलकर अब तुम सीते,
हुण सारे इक जगह दे उत्ते इकट्ठे होवो, मिल के इकट्ठे हो के।
परसों जेसक चढ़ी अकोर,
महाराज जी कहंदे जेड़ियां वस्तुआं परसों आईयां ने इक दिन पहलां आईयां सन, महाराज कहंदे परसों जिन्नियां भेटावां आईयां ने संगत आई सी, माया आई है, चढ़ावा आया, वस्तुआं आईयां ने परसों जिन्नियां क भेटावां जिन्नियां वस्तुआं आईयां हन,
सबको करो एक थल जोर,
सारियां वस्तुआं एक जगह ते इकट्ठियां करो, एक जगह ते सारियां वस्तुआं एकत्र कर लवो।
आन सुनावो धन वै कीता,
सानू आके दसो के परसों किन्ना धन इकट्ठा होया।
सबको मेले आयो जीता,
हुण इस मेले दे क्योंकि पिछे महाराज जी विसाखी दा मेला बना के हटे ने, तो कहंदे इस वेले दा जिहड़ा मेले दा धन है ओ किन्ना क धन इकट्ठा होया, किन्ने क पैसे रुपये आए हन।
सुन कर हुक्म मिले तब सारे,
सतगुरु जी दा हुक्म सुन के ओ जिन्ने मसंद सन सेवादार सन सारे ओ माया जिहड़ी मेले च इकट्ठी होई सी गुरु चरणा विच ओदा जोड़ लाण लगे, गिणन लगे हन।
सब कोर को कीन शुमारे,
सारिया कोरा फटावां जिहड़ियां सन उन्हां सारिया दा शुमार कीता, गिणती कीती है।
धन 9 लाख मिल गिनते,
जदों गिनती कीती ते खालसा जी 9 लाख रुपया सारा इकट्ठा होया। 9 लाख रुपया अज भी मायने रखदा है, उस वेले दी गल है जिस वेले 1 रुपया बड़ा बड़ा मायना रखदा सी, 1 रुपये दी भी बड़ी बड़ी अहमियत सी। जदों कहदे माया दी गिनती की, यह सिर्फ एक जोड़ मेले दी माया है विसाखी दे मेले दी, कहंदे जदों गिनती कीती मसंदा ने ते 9 लाख रुपया वो माया इकट्ठी हुई।
रब टेक पनी जोर कर बिनती,
सारी गिनती करन तों बाद फिर इन्हां सतगुरां नूं आके दस्या है,
श्री मुख हुक्म करो सुन लीजै।
दसवें पातशाह जी ने फिर हुक्म कीता, कहंदे भाई सुनो,
सकल कोश मैं जमा करी जाए,
जिन्नी माया इकट्ठी हुई है सारी खजाने विच जमा कर दियो।
संगत यार मसंद जिस देश,
होर जेड़ियां संगतां ने देशां विदेशां में जेड़े मसंद हन,
आए तो लखो शेष,
जेड़े हाले नहीं आए क्योंकि जेड़े आए वो तां दे गए, जेड़े मसंद नहीं आए जां जिस इलाके दी संगत नहीं पहुंची।
लिखो हुक्म नामे तिन ताए, गुर तन सगरो दियो पुचाए,
सारयां नूं हुक्म नामे लिख के भेज दियो कि गुरु घर दी जेड़ी दसवंध दी माया उन्हां मसंदां कोल जां संगत कोल घरां विच पई है ओ माया सारी इकट्ठी करके श्री आनंदपुर साहब भेज देण।
जीतक सिख संगत अब आए,
जिन्ने सिख संगत हुण आई है,
करो विसर्जन दे सिर पाए,
इन्हां सारयां नूं सिरे पाओ दे के इन्हां सब नूं विदा करो।
सुपत्तन को ਦੀਜੈ ਦਰਮਹਾ।
ਸੂਰਮੇ ਨੇ ਸਿਪਾਹੀ ਨੇ ਸਾਡੀਆਂ ਫੌਜਾਂ ਨੇ ਉਹਨਾਂ ਦੀਆਂ ਤਨਖਾਹਾਂ ਵੀ ਵੰਡ ਦਿਓ।
ਦੁੱਖ ਸਦ ਕਰੋ ਜਾਏ ਕਰਮਾ।
ਜੇ ਕੋਈ ਘਰ ਜਾਣਾ ਚਾਹੁੰਦਾ ਹੈ, ਸੂਰਮੇ ਬਹਾਦਰ ਯੋਧੇ ਘਰ ਜਾਣਾ ਚਾਹੁੰਦੇ ਨੇ ਛੁੱਟੀ ਲੈ ਕੇ, ਤਾਂ ਉਹਨਾਂ ਨੂੰ ਛੁੱਟੀ ਵੀ ਦੇ ਦਿਓ।
ਕੀਤਕ ਸਮੇਂ ਬਸੈ ਪੁਨੇ ਆਵੇ,
ਕੁਝ ਸਮੇਂ ਬਾਅਦ ਛੁੱਟੀ ਕੱਟ ਕੇ ਉਹ ਵਾਪਸ ਆ ਜਾਣ।
ਜਿਜ ਕੁਟੰਬ ਮੈਂ ਬੈਸ ਬਿਤਾਵੇ,
ਆਪਣੇ ਪਰਿਵਾਰਾਂ ਨੂੰ ਜਿਹੜੇ ਚਿਰਾਂ ਤੋਂ ਨਹੀਂ ਮਿਲੇ ਉਹ ਜਾ ਕੇ ਆਪਣੇ ਪਰਿਵਾਰਾਂ ਨੂੰ ਮਿਲਾਉਣ, ਕਿਉਂਕਿ ਹੁਣ ਕੁਝ ਸਮੇਂ ਵਾਸਤੇ ਜੰਗ ਯੁੱਧ ਨਹੀਂ ਹੋਣੇ, ਹੁਣ ਅਸੀਂ ਖਾਲਸੇ ਪੰਥ ਦੀ ਸਾਜਨਾ ਕਰਨ ਦੀ ਤਿਆਰੀ ਕਰ ਰਹੇ ਹਾਂ।
ਸਚਿਵ ਮਸੰਦ ਖਵਾਸ ਦੇਵਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਨਿਕਟਵਰਤੀ ਸੇਵਕ ਨੇ ਮਸੰਦ ਹਨ, ਜਿੰਨੇ ਮਹਾਰਾਜ ਜੀ ਦੇ ਖਾਸ ਨਿਕਟਵਰਤੀ ਸੇਵਾਦਾਰ ਹਨ।
ਸੁਣ ਗੁਰ ਕਾਜ ਪਏ ਸਾਵਧਾਨ,
ਸਤਿਗੁਰੂ ਜੀ ਦਾ ਇਹ ਕਾਰਜ ਜਾਣ ਕੇ ਸਭ ਸਾਵਧਾਨ ਹੋ ਗਏ।
ਜਥਾ ਯੋਗ ਮਿਲ ਸਭੇ ਨਕੀਨਾ,
ਜਥਾ ਯੋਗ ਜਿਵੇਂ ਜਿਵੇਂ ਦਸ਼ਮੇਸ਼ ਪਾਤਸ਼ਾਹ ਜੀ ਦਾ ਹੁਕਮ ਸੀ ਉਸੇ ਤਰ੍ਹਾਂ ਸਾਰੇ ਸੇਵਾਦਾਰਾਂ ਨੇ ਕੀਤਾ ਹੈ।
ਦੇਣ ਲੈਣ ਜਿਸ ਵਿਦ ਕੋ ਚੀਨਾ,
ਦੇਣ ਲੈਣ ਸੀ ਸਾਰੇ ਸਿਪਾਹੀਆਂ ਨੂੰ ਮਾਇਆ ਦੇਣੀ ਜਾਂ ਰੋਜ਼ੀਨਾ ਦੇਣਾ, ਤਨਖਾਹਾਂ ਵੰਡਣੀਆਂ, ਉਹ ਸਭ ਉਸੇ ਤਰ੍ਹਾਂ ਦਿੱਤੀਆਂ ਹਨ।
ਰੁਖਸਤ ਕਰੇ ਦੇ ਸਿਰ ਪਾਓ,
ਜਿਹੜੇ ਸੰਗਤ ਆਈ ਸੀ ਜੋੜ ਮੇਲੇ ਤੇ ਉਹਨਾਂ ਨੂੰ ਵੀ ਸਿਰੇ ਪਾਓ ਦੇ ਕੇ ਰੁਖਸਤ ਕੀਤਾ ਹੈ।
ਕਰ ਗਮਨੇ ਸਿੱਖ ਸਮਝਾਓ,
ਗੁਰੂ ਘਰ ਦੀਆਂ ਬਖਸ਼ਿਸ਼ਾਂ ਸਿਰੇ ਪਾਓ ਲੈ ਕੇ ਸਿੱਖ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ।
ਇਸਕ ਚਈਆ ਕਾਰਜੇ ਕਹਿ ਸਤਿਗੁਰ ਤੁਰ ਕੇ ਨਕੇਤ,
ਇਸ ਕਾਰਜ ਵਾਸਤੇ ਸੇਵਾਦਾਰ ਸੰਗਤ ਚਾਹੀਦੀ ਵੀ ਸੀ। ਜਿਹੜੀ ਦੇਵੀ ਪ੍ਰਗਟ ਕਰਨ ਦਾ ਕਾਰਜ ਹੋਣਾ ਹੈ ਉਹਦੇ ਵਾਸਤੇ ਮਹਾਰਾਜ ਜੀ ਨੇ ਕੁਝ ਸੰਗਤਾਂ ਨੂੰ ਆਪਣੇ ਪਾਸ ਰੱਖ ਵੀ ਲਿਆ ਹੈ।
ਸਭ ਵਿਦ ਸੁਚਿਤ ਹੋਏ ਗੋਸਾਏ,
ਸਤਿਮੇ ਪਾਤਸ਼ਾਹ ਮਹਾਰਾਜ ਸਭ ਪ੍ਰਕਾਰ ਕਰਕੇ ਸੁਚਿਤ ਹੋ ਗਏ ਕਿ ਕੱਲ ਨੂੰ ਕੇਸ਼ੋ ਦਾਸ ਇਹ ਨਾ ਕਹੇ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਢਿੱਲ ਰਹੀ ਹੈ ਤਾਂ ਦੇਵੀ ਪ੍ਰਗਟ ਨਹੀਂ ਹੋਈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਤੌਰ ਤੇ ਸੁਚੇਤ ਨੇ, ਸਾਵਧਾਨ ਹੋਏ ਨੇ।
ਸਿੱਖ ਬਿਜਲੀ ਨੂੰ ਬੁਲਾਏ,
ਮਹਾਰਾਜ ਜੀ ਨੇ ਸਿੱਖ ਭੇਜ ਕੇ ਬ੍ਰਾਹਮਣ ਕੇਸ਼ੋ ਦਾਸ ਨੂੰ ਪੰਡਿਤ ਨੂੰ ਆਪਣੇ ਕੋਲ ਸੱਦਿਆ।
ਆਸ਼ਕ ਬਾਦਿਆਨ ਕਰ ਦੀਏ,
ਤੋ ਪੰਡਿਤ ਕੇਸ਼ੋ ਦਾਸ ਆਇਆ, ਬ੍ਰਾਹਮਣ ਸੀ ਨਾ ਤੇ ਛਤਰੀਆਂ ਨੂੰ ਮਿਲ ਕੇ ਆਸ਼ੀਰਵਾਦ ਦਿੰਦੇ ਨੇ, ਆਸ਼ੀਰਵਾਦ ਦਿੰਦਿਆਂ ਹੋਇਆ ਨਾਲੇ ਮੱਥਾ ਟੇਕਿਆ ਸਤਿਗੁਰਾਂ ਨੂੰ, ਨਾਲੇ ਬੋਲਿਆ
ਅਵਨੀ ਸਿੰਧ ਵਿਚ ਜੇਤ ਕਲੀਅਸ।
ਕਹਿਣ ਲੱਗਾ ਜੀ ਜਿੰਨੀ ਧਰਤੀ ਆ ਸਮੁੰਦਰ ਦੇ ਅੰਦਰ, ਜਿਤਨੀ ਧਰਤੀ ਹੈ ਸਮੁੰਦਰ ਪਰਯੰਤ ਤੱਕ,
ਇਸ ਮੈਂ ਤਪੋ ਤੇਜ ਅਤ ਤੈਕੈ,
ਸਾਰੀ ਧਰਤੀ ਦੇ ਉੱਤੇ ਜਿੱਥੇ ਜਿੱਥੇ ਵੀ ਧਰਤੀ ਹੈ ਸਾਗਰ ਪਰਯੰਤ ਤੱਕ, ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਜੀ ਤੁਹਾਡਾ ਤੇਜ ਤੁਹਾਡਾ ਤਪ ਸਾਰੇ ਪਾਸੇ ਵਿਸਤ੍ਰਿਤ ਹੋਵੇ, ਸਭ ਪਾਸੇ ਤੁਹਾਡੀ ਮਹਿਮਾ ਉਜਾਗਰ ਹੋਵੇ।
ਜਿਵੇਂ ਬ੍ਰਿਖ ਰਾਸ਼ੀ ਵੀ ਕਹਿ ਰਵੇ,
ਮਹਾਰਾਜ ਜਿਵੇਂ ਬ੍ਰਿਖ ਰਾਸ਼ੀ ਦੇ ਵਿਚ ਸੂਰਜ ਆ ਕਰਕੇ ਪੂਰਨ ਤੌਰ ਤੇ ਤਪਦਾ ਹੈ,
ਬੈਠਿਓ ਨਿਕਟ ਵਿਪਰ ਬਰ ਗੁਰ ਕੇ,
ਉਸੇ ਤਰ੍ਹਾਂ ਆਪ ਜੀ ਦਾ ਤੇਜ ਸਾਰਿਆਂ ਵਿਚ ਪ੍ਰਕਾਸ਼ਿਤ ਹੋਵੇ ਕਹਿੰਦਾ ਹੋਇਆ ਇਹ ਬ੍ਰਾਹਮਣ ਕੇਸ਼ੋ ਦਾਸ ਮਹਾਰਾਜ ਜੀ ਦੇ ਕੋਲ ਆ ਕੇ ਬੈਠਾ।
ਉਚਰੈ ਤਬੈ ਮਨੋਰਥ ਉਰ ਕੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਮਨੋਰਥ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਤੀਜੀ ਸੋਜ ਲਿਖਾਓ ਸਾਰੇ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਦੱਸੋ ਹੁਣ ਸਮੱਗਰੀ ਤੁਹਾਨੂੰ ਕੀ ਚਾਹੀਦੀ ਹੈ ਹਵਨ ਕਰਨ ਵਾਸਤੇ, ਪੂਜਾ ਕਰਨ ਵਾਸਤੇ ਜਿਹੜੀ ਸਮੱਗਰੀ ਚਾਹੀਦੀ ਹੈ ਉਹ ਦੱਸ ਦਿਓ।
ਹਵਨ ਕਰਨ ਕੀ ਆਹੂਤੀ ਵਾਰੇ,
ਜਿਹੜੀਆਂ ਆਹੂਤੀਆਂ ਦੇਣੀਆਂ ਨੇ ਆਹੂਤੀ ਵਾਲੀਆਂ ਜਿੰਨੀਆਂ ਸਮੱਗਰੀਆਂ ਨੇ ਉਹ ਦੱਸ ਦਿਓ।
ਬਾਂਚ ਜਿਤਕ ਤਾਏ ਤੇ ਗੁਣੀ,
ਹਾਂ ਜਿੰਨੀਆਂ ਤੁਹਾਨੂੰ ਚਾਹੀਦੀਆਂ ਨੇ ਨਾ, ਮਹਾਰਾਜ ਜੀ ਕਹਿੰਦੇ ਅਸੀਂ ਉਹਦੇ ਤੋਂ ਦੂਣੀਆਂ ਮੰਗਾਵਾਂਗੇ।
ਕਿਸੂ ਵਸਤੇ ਹੋਏ ਨਾ ਉੜੇ,
ਜੇ ਤੂੰ ਕਹੇਗਾ ਵੀ ਇੱਕ ਮਣ ਵਸਤੂ ਚਾਹੀਦੀ ਹੈ, ਇੱਕ ਮਣ ਜੋ ਚਾਹੀਦੇ ਨੇ, ਤੇ ਮਹਾਰਾਜ ਜੀ ਕਹਿੰਦੇ ਅਸੀਂ ਦੋ ਮੰਗਾਵਾਂਗੇ। ਕਹਿਣ ਤੋਂ ਭਾਵ ਸਤਿਗੁਰੂ ਕਹਿੰਦੇ ਤੇਰੀ ਕਹੀ ਹੋਈ ਵਸਤੂ ਤੋਂ ਅਸੀਂ ਦੁੱਗਣੀਆਂ ਚੀਜ਼ਾਂ ਮੰਗਾਵਾਂਗੇ।
ਸਰਫੇ ਸਾਤ ਕੋ ਕਿਚਨ ਆਏ, ਕੋਸ਼ ਤੁੱਟ ਦੀਨਤ ਗੁਰ ਪਾਏ।
ਮਹਾਰਾਜ ਜੀ ਕਹਿੰਦੇ ਕੋਈ ਵੀ ਗੱਲ ਜਿਹੜੀ ਉਹ ਸਰਫੇ ਨਾਲ ਨਾ ਕਹੀ, ਜਿਹੜੀ ਗੱਲ ਕਹਿਣੀ ਖੁੱਲ੍ਹ ਦਿਲੀ ਨਾਲ ਦੱਸ, ਜੋ ਦੱਸਣਾ ਖੁੱਲ੍ਹ ਦਿਲੀ ਨਾਲ ਦੱਸ, ਜੋ ਸਮੱਗਰੀ ਦੱਸਣੀ ਆ ਖੁੱਲ੍ਹੇ ਦਿਲ ਨਾਲ ਦੱਸ।
ਕੇਸ਼ਵ ਦਾਸ ਵਿਚਾਰੀ ਤਮੈ
ਕਿਉਂਕਿ ਗੁਰੂ ਕੇ ਖਜ਼ਾਨਿਆਂ ਚ ਕੋਈ ਕਮੀ ਨਹੀਂ, ਗੁਰੂ ਕੇ ਖਜ਼ਾਨੇ ਲਬਾ ਲਬ ਭਰੇ ਪਏ ਨੇ। ਇਹ ਸੁਣ ਕੇ ਕੇਸ਼ਵ ਦਾਸ ਨੇ ਮਨ ਚ ਸਾਰੀ ਵਿਚਾਰ ਕੀਤੀ,
ਜਿਤਕ ਪ੍ਰਮਾਣ ਅਹੁਤੀ ਤਵੈ,
ਜਿੰਨੀ ਅਹੁਤੀ ਚਾਹੀਦੀ ਸੀ, ਸਮੱਗਰੀ ਚਾਹੀਦੀ ਸੀ, ਇਹਨੂੰ ਦਾ ਸਾਰਾ ਪ੍ਰਮਾਣ ਕੀਤਾ।
ਜਿਸ ਅਨੁਸਾਰ ਕ੍ਰਿਤ ਜਾਵਤੀ ਲੈ,
ਉਹਦੇ ਅਨੁਸਾਰ ਇਹਨੇ ਘਿਓ ਜੌ ਤਿਲ ਆਦਿਕ ਜੋ ਸਮੱਗਰੀ ਚਾਹੀਦੀ ਹੈ,
ਕੰਦਲ ਮੇਵਾ ਖੰਡ ਸੁਮਿਲੈ,
ਕੰਦਲ ਮੇਵੇ ਕਈ ਪ੍ਰਕਾਰ ਦੇ ਖੰਡ ਆਦਿਕ ਜਿਤਨੀ ਹੈ,
ਪਿਸਤਾ ਗਰੀ ਬਦਾਮ ਸੁਪਾਰੇ,
ਗਿਰੀਆਂ ਬਦਾਮ ਸੁਪਾਰੀਆਂ,
ਖਾਰਕ ਖੋਪਾ ਦਾਕ ਸੁਧਾਰੇ,
ਖਾਰਕ ਸੁਹਾਰੇ ਖੋਪੇ ਤੇ ਫਿਰ ਦਾਖਾਂ ਆਦਿਕ ਜਿਤਨੀਆਂ ਨੇ ਉਹ ਲਿਖਵਾਈਆਂ ਹਨ।
ਰੂਪ ਦਿਖਾਉਣ ਕੇਸ ਘਨੇ,
ਰੂਪ ਦਿਖਾਉਣ ਵਾਸਤੇ ਖਾਲਸਾ ਜੀ ਅੱਜ ਵੀ ਜੇ ਵਧੀਆ ਧੂਫ ਤਿਆਰ ਕਰਨੀ ਹੋਵੇ ਤੇ ਹਜ਼ਾਰਾਂ ਰੁਪਈਆ ਲੱਖਾਂ ਰੁਪਈਏ ਤੱਕ ਵੀ ਉਸ ਧੂਫ ਵਿਚ ਸਮੱਗਰੀ ਵਿਚ ਲੱਗ ਜਾਂਦਾ ਹੈ। ਸੋਹਣੀ ਕੀਮਤੀ ਕਸਤੂਰੀ ਲਿਆ ਕੇ ਮਿਲਾਣੀ ਹੋਵੇ ਤੇ ਹਜ਼ਾਰਾਂ ਰੁਪਏ ਦੀ ਕਸਤੂਰੀ ਤੋਲੇ ਦੇ ਹਿਸਾਬ ਨਾਲ ਆਉਂਦੀ ਹੈ। ਫਿਰ ਸੋਹਣੀ ਚੰਦਨ ਦੀ ਲੱਕੜ ਕਪੂਰ ਆਦਿਕ ਜਿਹੜਾ ਬਿਲਕੁਲ ਸ਼ੁੱਧ ਹੋਵੇ ਉਹ ਵੀ ਬੜਾ ਮਹਿੰਗਾ ਆਉਂਦਾ ਹੈ। ਤੋ ਇਸ ਪ੍ਰਕਾਰ ਨਾਲ ਉਸ ਵੇਲੇ ਹਜ਼ਾਰਾਂ ਰੁਪਏ ਦੀ ਸਮੱਗਰੀ ਜਿਹੜੀ ਆ ਉਹ ਧੂਫ ਦੀ ਇਹਨੇ ਲਿਖਵਾਈ ਹੈ।
ਅਨੇਕ ਸੁਗੰਧਾਂ ਚੰਦਨ ਸਨੇ,
ਅਨੇਕਾਂ ਪ੍ਰਕਾਰ ਦੀਆਂ ਸੁਗੰਧਾਂ ਚੰਦਨ ਦੇ ਸਹਿਤ,
ਸ਼ੀਸ਼ੇ ਭਰੇ ਗੁਲਾਬ ਸੁਕੇਰੇ,
ਫਿਰ ਗੁਲਾਬ ਜਲ ਦੀਆਂ ਸੈਂਕੜੇ ਸ਼ੀਸ਼ੀਆਂ ਜਿਹੜੀਆਂ ਉਸ ਅਹੁਤੀ ਵਿਚ ਲੱਗਣੀਆਂ ਨੇ, ਉਹ ਸੈਂਕੜੇ ਦੀ ਗਿਣਤੀ ਵਿਚ ਤਾਂ ਗੁਲਾਬ ਦੇ ਜਲ ਦੀਆਂ ਸ਼ੀਸ਼ੀਆਂ ਮੰਗਾਈਆਂ ਨੇ।
ਅਪਰ ਗੰਧਕ ਅਨਸਾਰ ਕਨੇਰੇ,
ਹੋਰ ਵੀ ਬੜੀਆਂ ਸੁਗੰਧੀਆਂ, ਜਿਹੜਾ ਕਾਨਰਾ ਸਾਧਕ ਹੈ ਜਿਹਨੂੰ ਕਪੂਰ ਆਦਿਕ ਕਹਿ ਦਿੰਦੇ ਨੇ ਉਹ ਮੰਗਾਇਆ ਹੈ।
ਪ੍ਰਮਾਣ ਲਿਖ ਗਿਰ ਕੇ,
ਸਾਰਿਆਂ ਦਾ ਪ੍ਰਮਾਣ ਗਿਣ ਕੇ ਕਿੰਨੀਆਂ ਕਿੰਨੀਆਂ ਚਾਹੀਦੀਆਂ ਨੇ ਇਹਨੇ ਲਿਖਵਾਈਆਂ ਹਨ।
ਸਤਿਗੁਰ ਕੇ
ਇਹਦਾ ਸਾਰੀ ਸਮੱਗਰੀ ਲਿਖ ਕੇ ਫਿਰ ਉਹ ਇਹਨੇ ਕਾਗਜ਼ ਸਤਿਗੁਰਾਂ ਨੂੰ ਦਿੱਤਾ ਹੈ।
ਅਪਰ ਵਾਰਤਾ ਕਹੀ ਕਹਾਏ,
ਹੋਰ ਵੀ ਕਈ ਵਾਰਤਾਵਾਂ ਜਿਹੜੀਆਂ ਉਹ ਕਹੀਆਂ ਕਹਾਈਆਂ ਹਨ।
ਜਿਸ ਪ੍ਰਕਾਰ ਬਿਦਤੈ ਜਗ ਮਾਏ,
ਇਹਦੇ ਨਾਲ ਮਾਈ ਜਿਹੜੀ ਆ ਦੇਵੀ ਉਹ ਪ੍ਰਗਟ ਹੋਵੇਗੀ।
ਖਾਤਰ ਜਮਾ ਬਿਪਰ ਕੀ ਹੋਏ,
ਸਤਿਗੁਰੂ ਜੀ ਵੱਲੋਂ ਬ੍ਰਾਹਮਣ ਕੇਸ਼ਵ ਦਾਸ ਦੀ ਪੂਰੀ ਤਸੱਲੀ ਹੋ ਗਈ ਹੈ।
ਗੁਰ ਸਮਰੱਥ ਕਰ ਸਕੈ ਸੋਏ,
ਜਾਣ ਲਿਆ ਕਿ ਸਤਿਗੁਰੂ ਜੀ ਸਮਰੱਥ ਨੇ ਔਰ ਜੋ ਚਾਹੇ ਮਰਜ਼ੀ ਕਰ ਸਕਦੇ ਨੇ।
ਸਰਬ ਰੀਤ ਮਨ ਆਪਣੇ ਜਮਾਇਓ,
ਸਰਬ ਰੀਤੀਆਂ ਕਰਕੇ ਨੇ ਆਪਣਾ ਮਨ ਟਿਕਾ ਲਿਆ, ਤਸੱਲੀ ਕਰ ਲਈ ਹੈ। ਜਿਵੇਂ ਚਾਹੁੰਦਾ ਸੀ ਗੁਰੂ ਸਾਹਿਬ ਜੀ ਵੱਲੋਂ ਉਸੇ ਤਰ੍ਹਾਂ ਇਹਨੂੰ ਸਭ ਕੁਝ ਪ੍ਰਾਪਤ ਹੋ ਰਿਹਾ।
ਔਰ ਧਰ ਹਰਕ ਕੈਸ ਪ੍ਰਭ ਸੁਣੀਐ,
ਬੜਾ ਖੁਸ਼ ਹੋ ਕੇ ਨਾ ਪੰਡਿਤ ਕੇਸ਼ਵ ਦਾਸ ਬੋਲਿਆ,
ਉੱਤਮ ਵਿਧ ਚਿਤ ਮੈਂ ਗਣੀਐ,
ਬੋਲਿਆ ਕਹਿਣ ਲੱਗਾ ਪ੍ਰਭੂ ਜੀ ਸੁਣੋ, ਬੜੀ ਉੱਤਮ ਵਿਧੀ ਚਿਤ ਵਿਚ ਆਪ ਜੀ ਨੇ ਗੁਣੀ ਹੈ।
ਬੰਦ ਉਕਤ ਸ਼ਾਸਤਰ ਕੋ ਕਤ ਸਾਰ,
ਮਹਾਰਾਜ ਵੇਦ ਉਕਤੀਆਂ ਤੇ ਸ਼ਾਸਤਰ ਦੀ ਉਕਤੀ ਦਾ ਜੋ ਸਾਰ ਹੈ,
ਮੈਂ ਸਭ ਖੋਜ ਧਰੀ ਨਿਰਧਾਰ,
ਮੈਂ ਉਹ ਸਾਰੀ ਖੋਜ ਕੀਤੀ ਹੈ। ਵੇਦਾਂ ਦਾ ਸਾਰ ਵੀ, ਉਕਤੀਆਂ ਜਿਹੜੀਆਂ ਨੇ ਮੈਂ ਉਹ ਜਾਣਦਾ, ਸ਼ਾਸਤਰਾਂ ਦੀਆਂ ਉਕਤੀਆਂ ਦਾ ਸਾਰ ਵੀ, ਮੈਂ ਸਭ ਕੁਝ ਖੋਜਿਆ ਹੋਇਆ ਔਰ ਸਭ ਕੁਝ ਆਪਣੇ ਹਿਰਦੇ ਵਿਚ ਨਿਰਧਾਰਿਤ ਕੀਤਾ ਹੋਇਆ ਹੈ।
ਤੰਤਰ ਸ਼ਾਸਤਰ ਮੈਂ ਸਿੱਧਾ ਆਧਾਰ,
ਮਹਾਰਾਜ ਜੀ ਜਿਹੜਾ ਤੰਤਰ ਸ਼ਾਸਤਰ ਹੈ, ਤੰਤਰ ਸ਼ਾਸਤਰ ਵਿਚ ਬੜੀਆਂ ਵਿਧੀਆਂ ਹੁੰਦੀਆਂ ਨੇ, ਅਨੇਕ ਪ੍ਰਕਾਰ ਦੀਆਂ ਜਿਹੜੀਆਂ ਵਿਧੀਆਂ ਤੰਤਰ ਸ਼ਾਸਤਰ ਦੀਆਂ ਹਨ।
ਲੱਖੋਂ ਪਰਸ ਲੋਕ ਵਿਚਾਰੇ,
ਜਿਹੜੇ ਉਹ ਲੱਖਾਂ ਸਲੋਕ ਪੜੇ ਜਾਂਦੇ ਨੇ, ਮੈਂ ਉਹ ਸਾਰੇ ਵਿਚਾਰੇ ਹੋਏ ਨੇ। ਤੰਤਰ ਸ਼ਾਸਤਰ ਹੁਣ ਆਪਣੇ ਵੱਲੋਂ ਤਸੱਲੀ ਦੇ ਰਿਹਾ ਕਿ ਮੈਂ ਵੀ ਘੱਟ ਨਹੀਂ ਹਾਂ, ਸਤਿਗੁਰਾਂ ਵੱਲੋਂ ਇਹਦੀ ਤਸੱਲੀ ਹੋ ਚੁੱਕੀ ਹੈ। ਆਪਣੇ ਵੱਲੋਂ ਵੀ ਹੁਣ ਦੱਸ ਰਿਹਾ ਕਿ ਮੈਂ ਵੀ ਕੋਈ ਘੱਟ ਨਹੀਂ, ਮੈਂ ਸਾਰੀਆਂ ਸ਼ਾਸਤਰਾਂ ਵੇਦਾਂ ਦੀਆਂ ਉਕਤੀਆਂ ਜਾਣਦਾ, ਤੰਤਰ ਸ਼ਾਸਤਰ ਮੈਂ ਸਾਰਾ ਪੜਿਆ ਹੋਇਆ, ਹਜ਼ਾਰਾਂ ਸਲੋਕ ਔਰ ਉਹਨਾਂ ਦਾ ਉਚਾਰਨ ਕਰਨਾ, ਉਹਨਾਂ ਦੀ ਵਿਚਾਰ ਕਰਨੀ, ਉਹ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।
ਅਗਨੀ ਆਦਿ ਦੇਵਤਾ ਜੋਏ,
ਆ ਜਿਹੜੇ ਅਗਨੀ ਆਦਿਕ ਜਿਤਨੇ ਦੇਵਤੇ ਹਨ,
ਪੜ ਕਰ ਬਿਤਾਵਨ ਕਰਤੇ,
ਜਿਵੇਂ ਅਗਨੀ ਦੇਵਤੇ ਨੂੰ ਪ੍ਰਗਟ ਕਰਨਾ, ਕਿਹੜਾ ਮੰਤਰ ਪੜਨਾ ਅਗਨੀ ਦੇਵਤੇ ਨੂੰ ਪ੍ਰਗਟ ਕਰਨ ਵਾਸਤੇ, ਮੈਂ ਉਹ ਵੀ ਜਾਣਦਾ ਹਾਂ।
ਅਬ ਕਰਤਾ ਦੁਰਲਭ ਜਗ ਹੋਇਓ,
ਪਰ ਮਹਾਰਾਜ ਭਾਵ ਹੁਣ ਇਹੋ ਜਿਹਾ ਪ੍ਰਗਟ ਕਰਾਵਣੇ ਵਾਲਾ ਜਿਹੜਾ ਪੰਡਿਤ ਆ ਉਹ ਜਗਤ ਵਿਚ ਦੁਰਲਭ ਹੈ।
ਮੰਤਰ ਫੁਰੈ ਨਾ ਕੋਇਓ,
ਇਸ ਕਰਕੇ ਕਿਸੇ ਨੂੰ ਇਹ ਮੰਤਰ ਨਹੀਂ ਫੁਰਦੇ।
ਅਬ ਜਗ ਮਾਤ ਕਿਰਪਾ ਜੇ ਕਰੈ,
ਮਹਾਰਾਜ ਜੀ ਹੁਣ ਕਿਰਪਾ ਹੋ ਗਈ, ਜਗਤ ਮਾਤਾ ਦੀ ਦੇਵੀ ਦੀ ਕਿਰਪਾ ਹੋ ਗਈ,
ਤੁਮ ਸਰੀਰ ਤੇ ਪੂਰੀ ਪਰੈ,
ਹੋ ਸਕਦਾ ਤੁਹਾਡੇ ਵੱਲੋਂ ਇਹ ਦੇਵੀ ਪ੍ਰਗਟ ਹੋ ਜਾਵੇ, ਤੁਹਾਡੇ ਵੱਲੋਂ ਇਹ ਸਾਰੀ ਸੇਵਾ ਪੂਰੀ ਹੋ ਜਾਏ।
ਸਿੱਧ ਹੋਏ ਸੰਕਲਪ ਤੁਮਾਰਾ, ਇਹ ਗਿਆਨੀ ਕੋ ਲੱਛਣ ਸਾਰਾ।
ਮਹਾਰਾਜ ਤੁਹਾਡਾ ਇਹ ਸੰਕਲਪ ਪੂਰਾ ਹੋ ਜਾਵੇ, ਇਹੀ ਇੱਕ ਗਿਆਨੀ ਦਾ ਲੱਛਣ ਹੈ।
ਸਤਿਗੁਰ ਕਹਿਓ ਮਿਸਰ ਜੂ ਐਸੇ,
ਮਹਾਰਾਜ ਜੀ ਬੋਲੇ ਕਹਿੰਦੇ ਪੰਡਿਤ ਜੀ ਸੁਣੋ,
ਹੋਇਆ ਸੱਚਿਆ ਭਗਤ ਜੈਸੇ,
ਜਿਵੇਂ ਤੁਸੀਂ ਕਹਿੰਦੇ ਹੋ ਸੱਚ ਹੋਵੇਗਾ, ਸਾਡੇ ਸਰੀਰ ਤੋਂ ਇਹ ਕਾਰਜ ਸਿੱਧ ਹੋਵੇਗਾ।
ਸਮਾਂ ਸਮਾਜ ਮਿਲਿਓ ਸਭ ਆਏ,
ਹੁਣ ਸਾਰਾ ਸਮਾਂ ਤੇ ਸਮਾਜ ਆਣ ਕੇ ਮਿਲ ਗਿਆ, ਇਕੱਠਾ ਹੋ ਗਿਆ,
ਉਹਨਾਂ ਕਾਰਜ ਪੂਰਨ ਹੋਏ ਜਾਏ,
ਸੋਨਾ ਇਹ ਕਾਰਜ ਪੂਰਾ ਹੋਵੇਗਾ, ਦੇਵੀ ਪ੍ਰਗਟ ਹੋਣ ਦਾ ਇਹ ਕਾਰਜ ਜ਼ਰੂਰ ਪੂਰਾ ਹੋਵੇਗਾ।
ਹੁਕਮ ਪਾਏ ਜਿਜਬਰ ਨਿਜ ਡੇਰੇ,
ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਪੰਡਿਤ ਆਪਣੇ ਡੇਰੇ ਤੇ ਚਲਾ ਗਿਆ।
ਕਮਨਿਓ ਚਿਤਵਤ ਚਿਤ ਬੋ ਤੇਰੇ,
ਔਰ ਆਪਣੇ ਮਨ ਵਿੱਚ ਕਈ ਤਰ੍ਹਾਂ ਦੀਆਂ ਚਿਤਵਣੀਆਂ ਚਿਤਵਦਾ ਹੈ।
ਮਹਾਰਾਜ ਨਰਮੁਖੀ ਬੁਲਾਏ, ਲਿਆ ਮਨ ਹਿਤ ਸੋਜ ਸਮਦਾਏ।
ਸਤਿਗੁਰੂ ਜੀ ਨੇ ਆਪਣੇ ਮੁਖੀ ਸੇਵਾਦਾਰਾਂ ਨੂੰ ਸੱਦਿਆ ਬੁਲਾਇਆ ਔਰ ਉਹਨਾਂ ਨੂੰ ਸਾਰਾ ਸਾਜੋ ਸਮਾਨ ਖਰੀਦਣ ਵਾਸਤੇ ਭੇਜਿਆ ਹੈ।
ਧਨ ਕੀ ਹੁੰਦੀ ਨਗਰਨ ਮਈਆ,
ਇੰਨਾ ਪੈਸਾ ਨਹੀਂ ਸੀ ਨਾਲ ਭੇਜ ਸਕਦੇ। ਧਨ ਦੀਆਂ ਹੁੰਡੀਆਂ ਅੱਜ ਕੱਲ ਜਿਵੇਂ ਚੈੱਕ ਭੇਜੇ ਜਾਂਦੇ ਨੇ ਮਾਇਆ ਦੇ, ਏਦਾਂ ਧਨ ਦੀਆਂ ਹੁੰਡੀਆਂ ਭੇਜੀਆਂ ਹਨ।
ਸਤਿਨ ਦੇ ਕਰ ਪਟ ਜੈ ਕਈਆ,
ਸਤਿਨ ਮਹਾਰਾਜ ਜੀ ਨੇ ਧਨ ਦੀਆਂ ਹੁੰਡੀਆਂ ਦੇ ਕੇ ਸੇਵਾਦਾਰ ਭੇਜ ਦਿੱਤੇ ਸ਼ਹਿਰਾਂ ਵਿਚ ਸਮਾਨ ਖਰੀਦਣ ਲਈ।
ਤੋਰਨ ਪੱਟੇ ਸਖਤ ਭਰ ਲਿਆ,
ਵੱਡੇ ਵੱਡੇ ਲੱਡੇ ਗੱਡੇ ਜਿਹੜੇ ਸਨ ਉਹ ਭਰ ਭਰ ਕੇ ਸੇਵਾਦਾਰ ਜਿਹੜੇ ਨੇ ਲੈ ਕੇ ਆਉਣ ਲੱਗੇ।
ਸੇਵਾ ਕੀਤੀ ਆਦਕ ਸਮੰਦਾਇਓ,
ਮੇਵੇ ਪਤਾ ਨੀ ਕਿੰਨੇ ਆਏ ਨੇ, ਘਿਓ ਹੀ ਮਣਾ ਦੇ ਹਿਸਾਬ ਨਾਲ ਘਿਓ ਇਕੱਠਾ ਕਰਕੇ ਲਿਆਂਦਾ ਹੈ।
ਚਤੁਰ ਬੰਜ ਮੈਂ ਗਮਨੇ ਸੋਏ,
ਜਿਹੜੇ ਵਪਾਰ ਕਰਨ ਚ ਬੜੇ ਚਤੁਰ ਸਿਆਣੇ ਸਨ ਉਹ ਗਏ ਹਨ।
ਕਰੇ ਖਰੀਦਣ ਜੈ ਜੈ ਹੋਵੇ,
ਜਿੱਥੋਂ ਜਿੱਥੋਂ ਜਿਹੜੀ ਵਸਤੂ ਮਿਲੀ ਉਹ ਸਭ ਖਰੀਦੋ ਫਰੋਖਤ ਕੀਤੀ ਹੈ।
ਸੰਚੈ ਸਕਲ ਵਸਤ ਤੋਂ ਆਏ,
ਸਾਰੀਆਂ ਵਸਤੂਆਂ ਇਕੱਠੀਆਂ ਕਰਕੇ ਸਿੱਖ ਆਨੰਦਪੁਰ ਸਾਹਿਬ ਲਿਆਉਣ ਲੱਗੇ।
ਨਗਰ ਸਮੂਹਨ ਮੈਂ ਫਿਰ ਲਿਆਏ,
ਇਸ ਤਰ੍ਹਾਂ ਸਮੂਹ ਨਗਰਾਂ ਵਿਚ ਫਿਰ ਕੇ ਸਾਰੀਆਂ ਵਸਤੂਆਂ ਲਿਆਉਣ ਲੱਗੇ ਨੇ ਗੁਰੂ ਕੇ ਸਿੱਖ। ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਜਗ੍ਹਾ ਨਿਯਤ ਕਰ ਰਹੇ ਨੇ ਕਿ ਕਿੱਥੇ ਹਵਨ ਕੀਤਾ ਜਾਏ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।